ਹੋਏਰਾ ਐਸੇ ਸਤਿਗੁਰ ਪਾਸ ਤੇ ਲਹਿਤ ਜੀਵ ਕਲਿਆਨ ਜਸ ਦੇਖਤ ਅਧਿਕਾਰ ਜਨ ਤਸ ਉਪਦੇਸ਼ ਬਖਾਨ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਅਨਾਥ ਨਾਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਤੁਰਕੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਣਾ ਕਮਲਾਂ ਵਿਚ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ, ਦੱਸਿਆ ਕਿ ਇਕ ਜਗਿਆਸੂ ਸਿੱਖ ਵਿਚ ਚਾਰ ਸਾਧਨ ਹੋਣੇ ਜ਼ਰੂਰੀ ਨੇ, ਵਿਵੇਕ ਵੈਰਾਗ ਖੱਟ ਸੰਪਤੀ ਔਰ ਮਮੋਕਸ਼ੂ। ਖੱਟ ਸੰਪਤੀ ਦੀ ਕਥਾ ਆਪਾਂ ਕੱਲ ਵਿਚਾਰੀ ਸੀ, ਜਿਹਦੇ ਵਿਚ ਇਕ ਸਮ ਹੈ, ਦਮ ਹੈ, ਉਪਰਾਮਤਾ ਹੈ, ਤਤਿਕਸ਼ਾ ਹੈ, ਸਮਾਧਾਨ ਹੈ ਔਰ ਸ਼ਰਧਾ ਹੈ। ਇਹ ਛੇ ਗੁਣਾਂ ਦੇ ਸਹਿਤ ਖੱਟ ਸੰਪਤੀ ਹੈ। ਫਿਰ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ? ਉਹ ਬ੍ਰਹਮ ਨਿਸ਼ਠੀ ਤੇ ਬ੍ਰਹਮ ਸ਼ਰੋਤਰੀ ਚਾਹੀਦਾ। ਕੱਲਾ ਬ੍ਰਹਮ ਨਿਸ਼ਠੀ ਵੀ ਨਹੀਂ ਤਾਰ ਸਕਦਾ, ਕੱਲਾ ਬ੍ਰਹਮ ਸ਼ਰੋਤਰੀ ਵੀ ਨਹੀਂ ਤਾਰ ਸਕਦਾ। ਭਾਈ ਦਇਆ ਸਿੰਘ ਜੀ ਕਹਿੰਦੇ ਸਾਡੇ ਸਤਿਗੁਰੂ ਜੀ ਸਰਵ ਗੁਣ ਸੰਪੰਨ ਨੇ, ਜੇ ਕੋਈ ਸੰਸਾ ਕਰਦਾ ਤਾਂ ਉਹ ਸੰਸੇ ਦਾ ਜਵਾਬ ਦੇਣਾ ਵੀ ਸਤਿਗੁਰੂ ਜੀ ਜਾਣਦੇ ਨੇ, ਭਰਮ ਦੀ ਨਿਵਿਰਤੀ ਵੀ ਸਤਿਗੁਰੂ ਜੀ ਕਰਦੇ ਨੇ ਔਰ ਮੁਕਤੀ ਦੀ ਵਿਦਾਤ ਵੀ ਸਤਿਗੁਰੂ ਜੀ ਬਖਸ਼ਦੇ ਨੇ। ਸਤਿਗੁਰਾਂ ਦੇ ਅੰਦਰ ਅਨੁਭਵ ਵੀ ਹੈ, ਇਸ ਕਰਕੇ ਬ੍ਰਹਮ ਨਿਸ਼ਠੀ ਵੀ ਨੇ, ਬ੍ਰਹਮ ਸ਼ਰੋਤਰੀ ਵੀ ਨੇ। ਹੁਣ ਗੁਰਮਤਿ ਦੇ ਜਿਹੜੇ ਸਾਧਨ ਹਨ, ਗੁਰਮਤਿ ਦੇ ਸਾਧਨ, ਉਹ ਭਾਈ ਦਇਆ ਸਿੰਘ ਜੀ ਵਰਣਨ ਕਰਕੇ ਸੁਣਾਉਣ ਲੱਗੇ ਨੇ। ਜਿਹੜੇ ਗੁਰਮਤਿ ਦੇ ਸਾਧਨ ਹਨ ਉਹ ਹੁਣ ਆਪ ਜੀ ਸਰਵਣ ਕਰੋ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਚਰਨਾਂ ਨਾਲ ਆਪਣਾ ਧਿਆਨ ਕੇਂਦਰਿਤ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਨਾਮ ਸ੍ਰੀ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਗੁਰੂ ਐਸੇ ਸਤਿਗੁਰ ਪਾਸ ਤੇ ਲੈਤ ਜੀਵ ਕਲਿਆ,
ਐਸੇ ਸਤਿਗੁਰਾਂ ਦੇ ਪਾਸੋਂ ਜਿਵੇਂ ਪਿੱਛੇ ਦੱਸਿਆ ਕੱਲ ਦੀ ਕਥਾ ਵਿਚ ਆਪ ਜੀ ਨੇ ਸੁਣਿਆ ਕਿ ਬ੍ਰਹਮ ਨਿਸ਼ਠੀ ਤੇ ਬ੍ਰਹਮ ਸ਼ਰੋਤਰੀ ਗੁਰੂ ਹੋਣਾ ਚਾਹੀਦਾ। ਜਿਹੜਾ ਐਸਾ ਗੁਰੂ ਹੁੰਦਾ ਉਹਨੂੰ ਪੂਰਾ ਗੁਰੂ ਕਹਿੰਦੇ ਨੇ। ਗੁਰਮਤਿ ਵਿਚ ਗੁਰਬਾਣੀ ਵਿਚ ਸਤਿਗੁਰਾਂ ਨੇ ਪੂਰੇ ਗੁਰੂ ਦੀ ਪਰਿਭਾਸ਼ਾ ਦਿੱਤੀ ਹੈ, ਜਿਹੜਾ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਕਲ ਕਲੀ ਰੇ, ਜਿਹਨੇ ਪੰਜਾਂ ਤੇ ਫਤਿਹ ਪ੍ਰਾਪਤ ਕਰ ਲਈ, ਕਾਮ ਕ੍ਰੋਧ ਆਦਿਕ ਵਿਕਾਰ ਪੰਜੇ ਜਿੱਤ ਲਏ, ਉਹ ਪੂਰਾ ਹੈ। ਐਸੇ ਪੂਰੇ ਸਤਿਗੁਰਾਂ ਦੇ ਪਾਸੋਂ ਗੁਰੂ ਕਾ ਸਿੱਖ ਜਿਹੜਾ ਜੀਵ ਹੈ ਉਹ ਕਲਿਆਣ ਦੀ ਪ੍ਰਾਪਤੀ ਕਰਦਾ। ਐਸਾ ਗੁਰੂ ਹੀ ਜੀਵ ਨੂੰ ਕਲਿਆਣ ਬਖਸ਼ ਸਕਦਾ, ਮੁਕਤੀ ਪ੍ਰਦਾਨ ਕਰ ਸਕਦਾ।
ਜਸ ਦੇਖਤੇ ਅਧਿਕਾਰ ਜਨ ਤਸੇ ਉਪਦੇਸ਼ ਬਖਾਨ।
ਗੁਰੂ ਵੀ ਸੁਚੱਜਾ ਗੁਰੂ ਹੋਣਾ ਚਾਹੀਦਾ, ਜਿਹੜਾ ਵੇਖ ਲਵੇ ਕਿ ਜਿਹੜਾ ਸਿੱਖ ਹੈ, ਜੀਵ ਹੈ, ਉਹ ਕਿਸ ਚੀਜ਼ ਦਾ ਅਧਿਕਾਰੀ ਹੈ। ਅਧਿਕਾਰੀ ਵੇਖ ਕੇ ਉਪਦੇਸ਼ ਹੁੰਦਾ ਨਾ, ਇੱਕ ਅਧਿਕਾਰੀ ਹੈ ਕਰਮ ਕਾਂਡ ਦਾ, ਉਹਨੂੰ ਕਰਮ ਦਾ ਉਪਦੇਸ਼ ਦੇਣਾ ਪੈਣਾ, ਉਹਨੂੰ ਕਰਮ ਦਾ ਉਪਦੇਸ਼ ਦੇਣਾ ਬਈ ਤੂੰ ਸੇਵਾ ਕਰਿਆ ਕਰ, ਭਾਂਡੇ ਮਾਂਜਿਆ ਕਰ, ਜੋੜੇ ਝਾੜਿਆ ਕਰ। ਦੂਸਰਾ ਉਪਾਸ਼ਨਾ ਦਾ ਅਧਿਕਾਰੀ ਹੈ, ਉਹਨੂੰ ਉਪਾਸ਼ਨਾ ਦਾ ਉਪਦੇਸ਼ ਦੇਣਾ ਬਈ ਤੂੰ ਉਪਾਸ਼ਨਾ ਕਰਿਆ ਕਰ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਆ ਕਰ, ਪੂਜਾ ਕਰਿਆ ਕਰ। ਜਿਹੜਾ ਗਿਆਨ ਦਾ ਅਧਿਕਾਰੀ ਆ ਉਹਨੂੰ ਗਿਆਨ ਦੇਣਾ ਵੀ ਤੂੰ ਜੋਤ ਸਰੂਪ ਹੈ, ਤੂੰ ਪਰਮਾਤਮਾ ਦੀ ਅੰਸ ਹੈ। ਏਦਾਂ ਜਿਹੜਾ ਸੁਚੱਜਾ ਗੁਰੂ ਹੈ ਉਹ ਅਧਿਕਾਰੀ ਵੇਖਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਅਧਿਕਾਰੀ ਅਧਿਕਾਰੀ ਪ੍ਰਤੀ ਉਪਦੇਸ਼ ਹੈ। ਜਿਹੋ ਜਿਹੀ ਅਵਸਥਾ ਦਾ ਕੋਈ ਅਧਿਕਾਰੀ ਹੈ ਸਤਿਗੁਰਾਂ ਨੇ ਸਾਨੂੰ ਉਸੇ ਤਰ੍ਹਾਂ ਦਾ ਉਪਦੇਸ਼ ਦਿੱਤਾ ਹੈ। ਜੇ ਕੋਈ ਉੱਤਮ ਹੈ ਤਾਂ ਉਹਨੂੰ ਉੱਤਮ ਉਪਦੇਸ਼ ਦਿੱਤਾ ਹੈ, ਜੇ ਕੋਈ ਮੱਧਮ ਹੈ ਤਾਂ ਉਹਨੂੰ ਉਸ ਤਰ੍ਹਾਂ ਦਾ ਉਪਦੇਸ਼ ਦਿੱਤਾ ਹੈ, ਜੇ ਕੋਈ ਕਲਿਸ਼ਟ ਹੈ ਪਾਮਰ ਹੈ ਵਿਸ਼ਈ ਹੈ ਤੇ ਉਹਨੂੰ ਉਸ ਤਰ੍ਹਾਂ ਦਾ ਉਪਦੇਸ਼ ਦਿੱਤਾ ਹੈ। ਜਦੋਂ ਪਾਮਰ ਨੂੰ ਉਪਦੇਸ਼ ਦਿੰਦੇ ਨੇ ਤੇ ਫਿਰ ਸਤਿਗੁਰੂ ਜੀ ਤਾੜਨਾ ਦੇ ਕੇ ਉਪਦੇਸ਼ ਕਰਦੇ ਨੇ ਪਾਮਰ ਨੂੰ। ਪਾਮਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤਾੜਨਾ ਦੇ ਕੇ ਉਪਦੇਸ਼ ਕਰਦੇ ਵੀ ਤੇਰੇ ਨਾਲੋਂ ਤਾਂ ਪਸ਼ੂ ਚੰਗੇ ਨੇ, ਖੜ ਖਾਵੇਂ ਅੰਮ੍ਰਿਤ ਦੇ ਪਸ਼ੂ ਮਿਲੇ ਚੰਗੇ ਆਈਆਂ, ਤੇਰੇ ਨਾਲੋਂ ਜਾਨਵਰ ਚੰਗੇ ਨੇ ਵੀ ਜਿਹੜੇ ਖਲ ਖਾ ਕੇ ਜਾਂ ਸੁੱਕਾ ਘਾਹ ਖਾ ਕੇ ਦੁੱਧ ਦਿੰਦੇ ਨੇ ਅੰਮ੍ਰਿਤ ਦਿੰਦੇ ਨੇ, ਤੂੰ ਤਾਂ ਉਹਨਾਂ ਨਾਲੋਂ ਵੀ ਭੈੜਾ ਵੀ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਤੂੰ ਜ਼ਹਿਰ ਉਗਲਦਾ, ਵਿੱਖ ਉਗਲਦਾ। ਇਹ ਪਾਮਰ ਪ੍ਰਤੀ ਉਪਦੇਸ਼ ਹੈ, ਇੱਦਾਂ ਅਧਿਕਾਰੀ ਅਧਿਕਾਰੀ ਪ੍ਰਤੀ ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਹੈ। ਜਿਹੜਾ ਗੁਰੂ ਹੈ ਉਹ ਅਧਿਕਾਰੀ ਵੇਖਦਾ ਕਿ ਕਿਹੋ ਜਿਹਾ ਅਧਿਕਾਰੀ ਹੈ ਸਿੱਖ, ਕਿਸ ਅਵਸਥਾ ਦਾ ਧਾਰਨੀ ਹੈ। ਜਿਹੜਾ ਜਿਸ ਅਵਸਥਾ ਦਾ ਧਾਰਨੀ ਹੋਵੇਗਾ ਉਹਨੂੰ ਉਸੇ ਤਰ੍ਹਾਂ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਜੇ ਕੋਈ ਪਹਿਲੀ ਕਕਸ਼ਾ ਦਾ ਵਿਦਿਆਰਥੀ ਹੈ ਤਾਂ ਉਹਨੂੰ ਫਿਰ ਪਹਿਲੀ ਕਕਸ਼ਾ ਦੀ ਪੜ੍ਹਾਈ ਪੜ੍ਹਾਉਣੀ ਪਏਗੀ। ਜੇ ਉਹਨੂੰ MA ਦੀਆਂ ਕਿਤਾਬਾਂ ਖੋਲ ਕੇ ਸਮਝਾਉਣ ਲੱਗ ਪਓ ਵੀ ਫਿਲਾਸਫੀ ਆਹ ਹੁੰਦੀ ਹੈ, ਉਹਨੇ ਥੋੜੀ ਸਮਝਣਾ। ਤੇ ਜੇ ਹੁਣ MA ਦੀ ਕਲਾਸ ਵਿਚ ਪੜ੍ਹਨ ਵਾਲਾ BA ਦੀ ਕਲਾਸ ਚ ਪੜ੍ਹਨ ਵਾਲਾ ਉਹਨੂੰ ਪਹਿਲੀ ਦੀ ਪੁਸਤਕ ਖੋਲ ਕੇ ਉਹਨੂੰ ਪੜ੍ਹਾਉਣਾ ਸ਼ੁਰੂ ਕਰ ਦਿਓ ਵੀ ਊੜਾ ਊਂਠ ਐੜਾ ਅੰਬ, ਉਹਦੇ ਵਾਸਤੇ ਵੀ ਇਹ ਸਹੀ ਨਹੀਂ ਹੈ, ਉਹਨੂੰ ਉਸ ਲੈਵਲ ਦਾ ਉਪਦੇਸ਼ ਚਾਹੀਦਾ ਜਿਹੋ ਜਿਹੀ ਉਹਦੀ ਅਵਸਥਾ ਹੈ ਜਿੱਥੇ ਉਹ ਪੜ੍ਹਿਆ ਹੋਇਆ ਜਿੱਥੇ ਉਹ ਪਹੁੰਚਿਆ ਹੋਇਆ। ਇਸੇ ਤਰ੍ਹਾਂ ਗੁਰੂ ਅਧਿਕਾਰੀ ਪ੍ਰਤੀ ਉਪਦੇਸ਼ ਦਿੰਦੇ ਨੇ। ਜਿਹੋ ਜਿਹਾ ਕੋਈ ਅਧਿਕਾਰੀ ਹੁੰਦਾ ਹੈ ਉਸੇ ਤਰ੍ਹਾਂ ਦਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਹਨ। ਕਹਿੰਦੇ ਜਿਹੜਾ ਗੁਰੂ ਭਗਵਾਨ ਹੈ ਉਹ ਖੱਟ ਗੁਣਾਂ ਦੇ ਸਹਿਤ ਹੈ। ਗੁਰੂ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਗੁਣ ਹਨ 6 ਉਹ ਗੁਰੂ ਦੇ ਅੰਦਰ ਹਨ।
ਜਥਾ ਬਿਸ਼ਨ ਕੇ ਮਹਿਦਮਾ,
ਕਹਿੰਦੇ ਜਿਵੇਂ ਪਰਮੇਸ਼ਰ ਦੇ ਗੁਣ ਨੇ, ਬਿਸ਼ਨ ਨਾਮ ਇੱਥੇ ਪ੍ਰਮਾਤਮਾ ਦਾ, ਜਿਹੜੇ ਪ੍ਰਮਾਤਮਾ ਦੇ ਗੁਣ ਨੇ ਉਤਪਤੀ ਕਰਨਾ ਪਾਲਣਾ ਸੰਘਾਰ ਕਰਨਾ, ਇਹ ਜਿਹੜੇ ਗੁਣ ਪ੍ਰਮਾਤਮਾ ਦੇ ਨੇ ਇਹ ਗੁਣ ਗੁਰੂ ਦੇ ਵਿੱਚ ਵੀ ਹੁੰਦੇ ਨੇ। ਜਿਹੜੇ ਪਰਮੇਸ਼ਰ ਦੇ ਗੁਣ ਨੇ ਉਹ ਗੁਰੂ ਦੇ ਵਿੱਚ ਵੀ ਹਨ।
ਯਾਤੇ ਨਿਜ ਸ਼ਕਤੀ ਤੇ ਲਖੈ,
ਕਰਕੇ ਜਿਹੜਾ ਗੁਰੂ ਹੈ ਉਹ ਆਪਣੀ ਸ਼ਕਤੀ ਦੇ ਨਾਲ ਲਖ ਲੈਂਦਾ ਹੈ, ਜਾਣ ਲੈਂਦਾ ਹੈ ਕਿ ਸਿੱਖ ਦੇ ਅੰਦਰ ਕਿਹੋ ਜਿਹੀ ਅਧਿਕਾਰੀ ਬਿਰਤੀ ਹੈ। ਕਿਉਂਕਿ ਗੁਰੂ ਦੇ ਵਿੱਚ ਪਰਮੇਸ਼ਰ ਵਾਲੇ ਗੁਣ ਨੇ ਨਾ, ਗੁਰੂ ਵਿੱਚ ਅੰਤਰਯਾਮਤਾ ਵੀ ਹੈ, ਗੁਰੂ ਸਰਬੱਗ ਵੀ ਹੈ। ਹੁਣ ਗੁਰੂ ਕੋਲ ਜਦੋਂ ਸਿੱਖ ਚੱਲ ਕੇ ਆਉਂਦਾ ਉਹ ਵੇਖ ਲੈਂਦਾ ਵੀ ਇਹ ਸਿੱਖ ਨੂੰ ਕੀ ਉਪਦੇਸ਼ ਦੇਣਾ, ਇਹ ਕਿਹੜੇ ਉਪਦੇਸ਼ ਦਾ ਧਾਰਨੀ ਹੈ, ਇਹਨੂੰ ਕਿਸ ਤਰ੍ਹਾਂ ਦਾ ਉਪਦੇਸ਼ ਦੇਣਾ ਚਾਹੀਦਾ, ਇਹਨੂੰ ਕਰਮ ਕਾਂਡ ਦਾ ਉਪਦੇਸ਼ ਦੇਣਾ ਚਾਹੀਦਾ, ਇਹਨੂੰ ਉਪਾਸ਼ਨਾ ਦਾ ਉਪਦੇਸ਼ ਦੇਣਾ ਚਾਹੀਦਾ ਜਾਂ ਇਹਨੂੰ ਗਿਆਨ ਕਾਂਡ ਦਾ ਉਪਦੇਸ਼ ਦੇਣਾ ਚਾਹੀਦਾ। ਕਹਿੰਦੇ ਜਿਸ ਪ੍ਰਕਾਰ ਦੀ ਅਵਸਥਾ ਦਾ ਕੋਈ ਸਿੱਖ ਧਾਰਨੀ ਹੁੰਦਾ ਹੈ ਉਹ ਅਵਸਥਾ ਗੁਰੂ ਜੀ ਪਹਿਲਾਂ ਪਛਾਣ ਲੈਂਦੇ ਨੇ, ਵੇਖਦੇ ਹੀ ਅੰਤਰਯਾਮਤਾ ਨਾਲ ਜਾਣ ਲੈਂਦੇ ਹਨ।
ਗੁਣ ਆਵ ਗੁਣ ਜਗਿਆਸੀ ਬਿਖੈ,
ਜਗਿਆਸੂ ਦੇ ਵਿੱਚ ਵੇਖ ਲੈਂਦੇ ਨੇ, ਉਹਦਾ ਗੁਣ ਵੀ ਵੇਖ ਲੈਂਦੇ ਨੇ, ਉਹਦੇ ਔਗਣ ਵੀ ਵੇਖ ਲੈਂਦੇ ਨੇ ਵੀ ਆਹ ਇਹਦੇ ਚ ਗੁਣ ਨੇ ਆ ਇਹਦੇ ਵਿੱਚ ਔਗਣ ਨੇ। ਜਿਹੜਾ ਜਗਿਆਸੂ ਸਿੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਉਹਦੇ ਗੁਣਾਂ ਔਗਣਾਂ ਦਾ ਗਿਆਨ ਗੁਰੂ ਨੂੰ ਉਸੇ ਵੇਲੇ ਹੋ ਜਾਂਦਾ ਹੈ। ਉਸੇ ਵੇਲੇ ਸਤਿਗੁਰੂ ਜੀ ਆਪਣੀ ਸ਼ਕਤੀ ਨਾਲ ਜਾਣ ਲੈਂਦੇ ਨੇ ਵੀ ਇਹਦੇ ਚ ਕੀ ਗੁਣ ਹੈ ਤੇ ਕੀ ਔਗਣ ਹੈ। ਸਤਿਗੁਰਾਂ ਨੂੰ ਪਰਖਣ ਵਾਸਤੇ ਇਹ ਵੀ ਉਹਨੂੰ ਕੁਝ ਸਮਾਂ ਆਪਣੇ ਕੋਲ ਰੱਖਣਾ ਪੈਂਦਾ। ਸਤਿਗੁਰੂ ਜੀ ਤਾਂ ਆਉਂਦੇ ਸਾਰ ਸਿੱਖ ਦੀ ਮਸਤਕ ਰੇਖਾ ਹੀ ਵੇਖ ਕੇ, ਚਿਹਰਾ ਮੋਹਰਾ ਵੇਖ ਕੇ ਪਛਾਣ ਲੈਂਦੇ ਨੇ ਕਿ ਇਹਦੇ ਚ ਕਿਹੜਾ ਗੁਣ ਹੈ ਤੇ ਕਿਹੜਾ ਔਗਣ ਹੈ। ਜਗਿਆਸੂ ਦੇ ਅੰਦਰ ਇਹ ਸਤਿਗੁਰੂ ਜੀ ਵੇਖਦੇ ਹੀ ਭਾਂਪ ਲੈਂਦੇ ਹਨ।
ਜਥਾ ਜਰਾ ਉਤ ਮਤਵੰਤਾ,
ਕਹਿੰਦੇ ਜਿਵੇਂ ਇੱਕ ਜਰਾਹ ਹੁੰਦਾ ਨਾ, ਓਪਰੇਸ਼ਨ ਦੇ ਡਾਕਟਰ ਹੁੰਦੇ ਨੇ ਹੱਡੀਆਂ ਜੋੜਨ ਵਾਲੇ, ਉਹਨੂੰ ਜਰਾਹ ਕਹਿੰਦੇ ਨੇ। ਜਰਾਹ ਕਹਿੰਦੇ ਨੇ ਜਿਹੜਾ ਟਾਂਕੇ ਕਰ ਟਾਂਕੇ ਲਾ ਦੇਵੇ, ਚੀਰ ਫਾੜ ਕੀਤਾ ਹੋਵੇ, ਚੀਰਾ ਫਾੜਾ ਕਰਕੇ ਉਹਨੂੰ ਟਾਂਕੇ ਲਾ ਕੇ ਬੰਨ ਦੇਵੇ, ਉਹਨੂੰ ਜਰਾਹ ਕਹਿੰਦੇ ਨੇ। ਕਹਿੰਦੇ ਕੋਈ ਸਿਆਣਾ ਜਰਾਹ ਹੋਵੇ, ਬੁੱਧੀਮਾਨ ਸਿਆਣਾ ਜਰਾਹ ਹੋਵੇ,
ਕਾਵ ਮਜਾਰ ਬੇਕਾਰ ਲੰਤਾ,
ਪਹਿਲਾਂ ਕਾਵ ਨੂੰ ਚੰਗੀ ਤਰ੍ਹਾਂ ਵੇਖਦਾ, ਜੇ ਲੱਤ ਤੇ ਕਾਵ ਹੈ ਜ਼ਖਮ ਹੈ ਉਹਨੂੰ ਚੰਗੀ ਤਰ੍ਹਾਂ ਵੇਖਦਾ ਵੀ ਕਾਵ ਉੱਤੇ ਹੀ ਹੈ ਜਾਂ ਹੱਡੀ ਤੱਕ ਵੀ ਪਹੁੰਚਿਆ ਹੋਇਆ, ਉਹ ਪਹਿਲਾਂ ਚੰਗੀ ਤਰ੍ਹਾਂ ਪਰਖ ਕਰਦਾ ਵੀ ਕਿਤੇ ਹੱਡੀ ਤਾਂ ਨੀ ਟੁੱਟੀ ਹੋਈ ਵਿੱਚ। ਉਤਲਾ ਕਾਵ ਵੇਖ ਕੇ ਉਹ ਵਿਚਲਾ ਜਿਹੜਾ ਜ਼ਖਮ ਹੈ ਹੱਡੀ ਟੁੱਟਣ ਦਾ ਵੀ ਉਹ ਚੰਗੀ ਤਰ੍ਹਾਂ ਪਰਖ ਲੈਂਦਾ। ਜਿਹੜਾ ਸਿਆਣਾ ਜਰਾਹ ਹੈ ਨਾ, ਉਹ ਕੱਲਾ ਉੱਪਰਲਾ ਜ਼ਖਮ ਨਹੀਂ ਵੇਖਦਾ, ਉਹ ਵੀ ਵੇਖਦਾ ਵੀ ਕਿੰਨਾ ਕੁ ਡੂੰਘਾ ਹੈ, ਔਰ ਹੱਡੀ ਤੱਕ ਤਾਂ ਨੀ ਪਹੁੰਚਿਆ ਹੋਇਆ, ਕਿਤੇ ਹੱਡੀ ਤਾਂ ਨੀ ਟੁੱਟੀ ਹੋਈ।
ਕਾਵ ਮਜਾਰ ਬਿਕਾਰ ਲਹੰਤਾ,
ਜੇ ਉਹਨੂੰ ਕਾਵ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਜ਼ਰ ਆਉਂਦਾ ਹੈ,
ਤੋ ਮੇਲਨ ਔਖਦ ਨੈ ਲਾਵੇ, ਮੇਲੇ ਤੇ ਨਸੂਰ ਰਹਿ ਜਾਵੇ।
ਫਿਰ ਪਹਿਲਾਂ ਇਲਾਜ ਕਰਦਾ ਵੀ ਜਿਹਦੀ ਹੱਡੀ ਵਿੱਚ ਟੁੱਟੀ ਹੋਵੇ ਨਾ, ਪਹਿਲਾਂ ਉਹਦਾ ਇਲਾਜ ਕਰਦਾ, ਕਹਿੰਦਾ ਵੀ ਜੇ ਉਤੋਂ ਜ਼ਖਮ ਦਾ ਪੱਟੀ ਕਰਕੇ ਉਤੋਂ ਜ਼ਖਮ ਬੰਦ ਕਰ ਦਿੱਤਾ, ਹੱਡੀ ਜਿਹੜੀ ਵਿੱਚ ਟੁੱਟੀ ਹੋਈ ਆ ਉਹ ਰਹਿ ਜਾਣੀ। ਉਹ ਪਹਿਲਾਂ ਇਹ ਯਤਨ ਕਰਦਾ ਵੀ ਜਿਹੜੀ ਵਿੱਚ ਹੱਡੀ ਟੁੱਟੀ ਹੋਈ ਆ ਉਹ ਰਹਿ ਜਾਏ, ਕਿਉਂਕਿ ਜੇ ਉਤੋਂ ਮੇਲ ਦੇਗਾ, ਉਤੋਂ ਜ਼ਖਮ ਮੇਲ ਦੇਗਾ ਤੇ ਵਿੱਚ ਨਸੂਰ ਰਹਿ ਜਾਏਗਾ, ਹੱਡੀ ਟੁੱਟੀ ਹੋਵੇਗੀ ਉਹ ਕੜਕੇਗੀ ਵਿੱਚ, ਉਤੋਂ ਜ਼ਖਮ ਠੀਕ ਹੋ ਜਾਏਗਾ ਪਰ ਅੰਦਰੋਂ ਦਰਦ ਹੋਵੇਗਾ, ਅੰਦਰੋਂ ਪੀੜਾ ਹੋਵੇਗੀ, ਬੜੀ ਭਿਆਨਕ ਦਰਦ ਉੱਠੇਗੀ। ਇਸ ਕਰਕੇ ਸਿਆਣਾ ਜਿਹੜਾ ਉਹ ਪਹਿਲਾਂ ਵੇਖਦਿਆਂ ਸਾਰ ਜ਼ਖਮ ਨੂੰ ਉਹਦੇ ਅੰਦਰ ਤੱਕ ਵੇਖਦਾ, ਉਹਦੇ ਗਹਿਰੇ ਵਿੱਚ ਜਾ ਕੇ ਵੇਖਦਾ ਹੈ।
ਟੁੱਟੇ ਅਸੀ ਆਦਿ ਵਿਕਾਰ,
ਜੇ ਹੱਡੀ ਆਦਿਕ ਟੁੱਟੀ ਹੋਵੇ, ਜੇ ਹੱਡੀ ਟੁੱਟੀ ਹੋਵੇ ਚੰਗੀ ਤਰ੍ਹਾਂ ਪਹਿਲਾਂ ਉਹਨੂੰ ਵੇਖ ਲੈਂਦਾ ਹੈ।
ਜਿਸ ਕੋ ਪੂਰਬ ਲੇਸ ਨਿਕਾਰ,
ਟੁੱਟੀ ਹੱਡੀ ਦਾ ਕੋਈ ਨਿੱਕਾ ਮੋਟਾ ਟੁਕੜਾ ਰਹਿ ਜੇ ਵਿੱਚ, ਤੇ ਉਸ ਟੁੱਟੀ ਹੋਈ ਹੱਡੀ ਦੇ ਨਿੱਕੇ ਮੋਟੇ ਟੁਕੜੇ ਨੂੰ ਜਿਹੜੀ ਹੱਡੀ ਨਾਲੋਂ ਟੁੱਟ ਕੇ ਵੱਖਰਾ ਵਿੱਚ ਕਈ ਵਾਰੀ ਡਿੱਗ ਜਾਂਦਾ, ਉਹਨੂੰ ਬਾਹਰ ਕੱਢ ਦਿੰਦਾ, ਉਹਨੂੰ ਓਪਰੇਟ ਕਰਕੇ ਉਹਨੂੰ ਵਿੱਚੋਂ ਬਾਹਰ ਕੱਢ ਦਿੰਦਾ, ਫਿਰ ਉਤੋਂ ਉਹਨੂੰ ਜ਼ਖਮ ਨੂੰ ਚੰਗੀ ਤਰ੍ਹਾਂ ਸੇਮਦਾ, ਚੰਗੀ ਤਰ੍ਹਾਂ ਉਤੋਂ ਜ਼ਖਮ ਦਾ ਫਿਰ ਇਲਾਜ ਕਰਦਾ, ਉਤੋਂ ਤੋਪੇ ਲਾਉਂਦਾ, ਟਾਂਕੇ ਲਾਉਂਦਾ,
ਪੁਨੇ ਕਾਵ ਮੇਲਨ ਸੁਖ ਦੇਤ,
ਕਾਵ ਨੂੰ ਉਤੋਂ ਮੇਲਦਾ, ਪਹਿਲਾਂ ਚੰਗੀ ਤਰ੍ਹਾਂ ਪਰਖ ਕਰਕੇ ਕਿ ਕਿਤੇ ਹੱਡੀ ਨਾ ਟੁੱਟੀ ਹੋਵੇ, ਚੰਗੀ ਤਰ੍ਹਾਂ ਜਦੋਂ ਵੇਖ ਲੈਂਦਾ ਜੇ ਹੱਡੀ ਟੁੱਟੀ ਹੋਵੇ ਤੇ ਟੁੱਟਿਆ ਹੋਇਆ ਹੱਡੀ ਦਾ ਹਿੱਸਾ ਬਾਹਰ ਕੱਢ ਦਿੰਦਾ, ਫਿਰ ਉਤੋਂ ਜ਼ਖਮ ਨੂੰ ਮੇਲ ਦਿੰਦਾ ਹੈ। ਕਹਿੰਦੇ ਇਸ ਪ੍ਰਕਾਰ ਨਾਲ ਜਿਹੜਾ ਕੱਚਾ ਜਰਾਹ ਹੋਵੇ ਉਹ ਫਿਰ ਦੁੱਖ ਦਾ ਕਾਰਨ ਬਣ ਜਾਂਦਾ, ਜੇ ਜਰਾਹ ਹੀ ਮਾੜਾ ਹੋਵੇ, ਜਿਹਨੂੰ ਪਤਾ ਹੀ ਨਾ ਹੋਵੇ ਵੀ ਜ਼ਖਮ ਦੇ ਅੰਦਰ ਕੀ ਹੈ, ਜਿਹਨੂੰ ਪਰਖ ਨਾ ਹੋਵੇ, ਬਸ ਪੱਟੀ ਕਰਨੀ ਤਾਂ ਆਉਂਦੀ ਹੋਵੇ ਵੀ ਉਤੋਂ ਪੱਟੀ ਕਰਨੀ ਹੈ, ਪਰ ਜ਼ਖਮ ਦੇ ਅੰਦਰ ਨਾ ਵੇਖਣਾ ਆਉਂਦਾ ਹੋਵੇ ਵੀ ਅੰਦਰ ਹੱਡੀ ਵੀ ਟੁੱਟੀ ਹੋਈ ਹੈ, ਉਹ ਵੇਖਣਾ ਨਾ ਆਉਂਦਾ ਹੋਵੇ, ਜਿਹੜਾ ਕੱਚਾ ਜਰਾਹ ਹੈ ਨਾ, ਸਿਆਣਾ ਨਾ ਹੋਵੇ, ਉਹ ਦੁੱਖ ਦਾ ਕਾਰਨ ਬਣ ਜਾਂਦਾ ਹੈ।
ਇਮ ਹਮਰੇ ਸਤਿਗੁਰ ਗੁਣਵੰਤੇ, ਸਿੱਖ ਤੋਂ ਨੀਕੀ ਬਿਦ ਪਰਖੰਤੇ,
ਕਰਦਾ ਉਹ ਹੱਡੀ ਵਿੱਚ ਟੁੱਟੀ ਹੁੰਦੀ ਹੈ, ਉਤੋਂ ਜ਼ਖਮ ਜੋੜ ਦਿੰਦਾ, ਜ਼ਖਮ ਜੋੜ ਦਿੰਦਾ, ਹੱਡੀ ਟੁੱਟੀ ਵਿੱਚੇ ਰਹਿ ਜਾਂਦੀ, ਉਤੋਂ ਜ਼ਖਮ ਭਰ ਜਾਂਦਾ, ਉਹ ਜਿਹੜੀ ਟੁੱਟੀ ਹੱਡੀ ਹੁੰਦੀ ਆ ਫਿਰ ਉਹ ਨਸੂਰ ਬਣ ਕੇ ਅੰਦਰੋਂ ਦੁੱਖ ਦਿੰਦੀ, ਜਿਹੜਾ ਕੱਚਾ ਜਰਾਹ ਹੋਵੇ ਉਹ ਏਦਾਂ ਕਰਦਾ। ਪਰ ਜੇ ਸਿਆਣਾ ਜਰਾਹ ਹੋਵੇ, ਮਤਵਾਨ ਜਰਾਹ ਹੋਵੇ, ਉਹ ਪਹਿਲਾਂ ਟੁੱਟੀ ਹੱਡੀ ਨੂੰ ਬਾਹਰ ਕੱਢਦਾ, ਫਿਰ ਜ਼ਖਮ ਨੂੰ ਮੇਲਦਾ। ਕਹਿੰਦੇ ਇਸੇ ਤਰ੍ਹਾਂ ਸਾਡੇ ਸਤਿਗੁਰੂ ਜੀ ਪੂਰਨ ਜਰਾਹ ਨੇ, ਉਹ ਪਹਿਲਾਂ ਸਾਡੇ ਅੰਦਰ ਔਗਣਾਂ ਨੂੰ ਵੇਖਦੇ ਨੇ, ਤੇ ਜਦੋਂ ਸਾਡੇ ਔਗਣਾਂ ਨੂੰ ਤੱਕਦੇ ਨੇ ਤੇ ਉਹਨਾਂ ਔਗਣਾਂ ਨੂੰ ਕੱਢ ਕੇ ਗੁਣਵਾਨ ਬਣਾ ਕੇ ਫਿਰ ਸਾਡਾ ਇਲਾਜ ਕਰਦੇ ਨੇ, ਫਿਰ ਸਾਨੂੰ ਅਰੋਗ ਕਰਦੇ ਨੇ, ਰੋਗ ਤੋਂ ਰਹਿਤ ਕਰਦੇ ਨੇ। ਸਾਡੇ ਸਤਿਗੁਰੂ ਜੀ ਐਸੇ ਗੁਣਵਾਨ ਗੁਣਵੰਤੇ ਹਨ,
ਜਿਸ ਕਰ ਪਾਵੇ ਜਨ ਕਲਿਆਣ,
ਜਿਸ ਨਾਲ ਗੁਰੂ ਕੇ ਸਿੱਖ ਨੂੰ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ, ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਉਪਦੇਸ਼ਿਤ ਹੈ ਇਸ ਥਾਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਉਪਦੇਸ਼ ਦਿੰਦੇ ਅਧਿਕਾਰੀ ਵੇਖ ਕੇ, ਕਿਤੇ ਇਹਦੇ ਅੰਦਰ ਨਸੂਰ ਨਾ ਰਹਿ ਜਾਏ, ਵੀ ਇਹ ਹੋਵੇ ਕਰਮ ਕਾਂਡ ਦਾ ਅਧਿਕਾਰੀ ਤੇ ਅਸੀਂ ਇਹਨੂੰ ਗਿਆਨ ਕਾਂਡ ਦਾ ਉਪਦੇਸ਼ ਦੇ ਦਈਏ ਵੀ ਤੂੰ ਤਾਂ ਬ੍ਰਹਮ ਗਿਆਨੀ ਆ, ਤੇਰੇ ਅੰਦਰ ਤਾਂ ਬ੍ਰਹਮ ਦੀ ਅੰਸ਼ ਹੈ, ਉਹਦਾ ਹੁਣ ਅੰਤਸ਼ਕਰਨ ਮੈਲਾ ਹੋਵੇ, ਅੰਦਰ ਰੋਗ ਹੋਵੇ, ਹੱਡੀ ਟੁੱਟੀ ਹੋਵੇ ਤੇ ਮਨ ਚ ਹਉਮੈ ਦਾ ਰੋਗ ਹੋਵੇ, ਉਹਨੂੰ ਤੁਸੀਂ ਗਿਆਨ ਕਾਂਡ ਦਾ ਉਪਦੇਸ਼ ਦਿਓਗੇ, ਉਹਨੇ ਸੁਣ ਕੇ ਤਾਂ ਹੋਰ ਹਉਮੈ ਰੱਖ ਲੈਣੀ ਮਨ ਚ ਵੀ ਮੈਂ ਹੀ ਰੱਬ ਹਾਂ, ਉਹਨੇ ਤਾਂ ਇਹੀ ਕਹਿਣਾ ਨਾ ਵੀ ਮੈਂ ਹੀ ਬ੍ਰਹਮ ਹਾਂ, ਉਹਦੇ ਵਾਸਤੇ ਫਿਰ ਉਪਦੇਸ਼ ਜਿਹੜਾ ਉਹ ਨਸੂਰ ਬਣ ਜਾਂਦਾ। ਸਾਡੇ ਸਤਿਗੁਰੂ ਜੀ ਗੁਣਵੰਤੇ ਨੇ, ਉਹ ਵੇਖ ਲੈਂਦੇ ਨੇ ਵੀ ਕਿਸ ਸਿੱਖ ਦੀ ਅਵਸਥਾ ਕਿਸ ਤਰ੍ਹਾਂ ਦੀ ਹੈ, ਕਿਸ ਅਵਸਥਾ ਦਾ ਧਾਰਨੀ ਹੈ, ਔਰ ਕਿਹੜੀ ਅਧਿਕਾਰੀ ਕਿਹੜਾ ਉਪਦੇਸ਼ ਇਹਨੂੰ ਦੇਣਾ ਚਾਹੀਦਾ, ਉਸੇ ਤਰ੍ਹਾਂ ਦਾ ਉਪਦੇਸ਼ ਦੇ ਕੇ ਸਤਿਗੁਰੂ ਜੀ ਸਾਡਾ ਹਿੱਤ ਕਰਦੇ ਨੇ, ਸਾਡਾ ਕਲਿਆਣ ਕਰਦੇ ਨੇ। ਸਾਡੇ ਸਤਿਗੁਰੂ ਜੀ ਐਸੇ ਹਨ
ਜਿਨ ਕੀ ਬੀਤੀ ਸੁਖ ਦੁੱਖ ਮੈਂ ਭਾਰੇ, ਰਾਗ ਦਵੈਕ ਕੇ ਨਿਤ ਅਨਸਾਰੇ।
ਹੁਣ ਖਾਲਸਾ ਜੀ ਅਧਿਕਾਰੀ ਕਿਹੋ ਜਿਹਾ ਹੋਣਾ ਚਾਹੀਦਾ, ਜਿਹੜਾ ਅਧਿਕਾਰੀ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਪਦੇਸ਼ ਲੈਣ ਵਾਲਾ ਅਧਿਕਾਰੀ। ਕਹਿੰਦੇ ਅਧਿਕਾਰੀ ਦੀ ਜਿਹੜੀ ਬਿਰਤੀ ਹੈ ਉਹ ਸੁੱਖ ਤੇ ਦੁੱਖ ਵਿਚ, ਰਾਗ ਤੇ ਦਵੈਸ਼ ਦੇ ਵਿਚ ਇਕ ਸਮਾਨ ਰਹਿੰਦੀ ਹੋਵੇ, ਚਾਹੇ ਸੁੱਖ ਹੋਵੇ ਚਾਹੇ ਦੁੱਖ ਹੋਵੇ, ਰਾਗ ਹੋਵੇ ਦਵੈਸ਼ ਹੋਵੇ, ਰਾਗ ਦਵੈਸ਼ ਵਿਚ ਸੁੱਖ ਦੁੱਖ ਦੇ ਵਿਚ ਇਕ ਸਮਾਨ ਹੋ ਕੇ ਬਿਰਤੀ ਰਹਿੰਦੀ ਹੋਵੇ।
ਸੁੱਤ ਮਿਤ ਆਦਿ ਪਦਾਰਥ ਸਾਰੇ, ਇਹਨੇ ਹਿਤ ਬੈਠ ਬਿਤਾਏ ਵਿਚਾਰੇ।
ਪੁੱਤਰ ਧਨ ਸੰਪਦਾ ਵਿਭੂਤੀ ਇਹਨਾਂ ਵਾਸਤੇ ਜਿਹੜੇ ਸਾਰੇ ਆਪਣੀ ਉਮਰ ਬਤੀਤ ਕਰ ਦਿੰਦੇ ਨੇ ਉਹ ਅਧਿਕਾਰੀ ਨਹੀਂ ਹੈ, ਉਹ ਵਿਚਾਰੇ ਪੁਰਸ਼ ਹਨ, ਇਸ ਕਰਕੇ ਉਹਨਾਂ ਨੂੰ ਅਧਿਕਾਰ ਨਹੀਂ ਹੈ ਗਿਆਨ ਦਾ, ਉਹਨਾਂ ਵਾਸਤੇ ਤਾਂ ਫਿਰ ਕਰਮ ਕਾਂਡ ਦਾ ਹੀ ਉਪਦੇਸ਼ ਹੈ।
ਸੇਵਾ,
ਹੁਣ ਗੁਰੂ ਘਰ ਦੇ ਵਿਚ ਸੇਵਾ ਦਾ ਸੰਕਲਪ ਕੀ ਹੈ, ਗੁਰੂ ਘਰ ਦੇ ਵਿਚ ਸੇਵਾ ਦਾ ਕੀ ਮਹਾਤਮ ਹੈ? ਖਾਲਸਾ ਜੀ, ਗੁਰੂ ਘਰ ਦੇ ਵਿਚ ਸੇਵਾ ਦਾ ਸਭ ਤੋਂ ਵੱਡਾ ਭਾਰੀ ਮਹਾਤਮ ਹੈ, ਸ਼ੁਰੂਆਤ ਹੀ ਸੇਵਾ ਤੋਂ ਹੁੰਦੀ ਹੈ। ਸੇਵਾ ਕੀਤਿਆਂ ਗੁਰੂ ਘਰ ਦੇ ਵਿਚੋਂ ਮਾਣ ਪ੍ਰਾਪਤ ਹੁੰਦਾ ਨਿਮਾਣਿਆਂ ਨੂੰ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੇ 12 ਵਰੇ ਸੇਵਾ ਕੀਤੀ ਧੰਨ ਗੁਰੂ ਅੰਗਦ ਦੇਵ ਸਾਹਿਬ ਦੀ, ਔਰ ਐਸੀ ਸੇਵਾ ਕੀਤੀ ਕਿ ਸੇਵਾ ਵੀ ਹੱਦ ਦੀ ਸੀ, ਚੋਟੀ ਦੀ ਸੇਵਾ ਸੀ, ਸ਼ਾਇਦ ਉਸ ਤੋਂ ਪਰੇ ਕੋਈ ਸੇਵਾ ਹੋ ਹੀ ਨਹੀਂ ਸਕਦੀ ਜਿਸ ਤਰ੍ਹਾਂ ਦੀ ਸੇਵਾ ਜਗਤ ਗੁਰੂ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਦੀ ਕੀਤੀ। ਉਸ ਸੇਵਾ ਦੇ ਸੰਕਲਪ ਵਿਚ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਚਨ ਉਚਾਰਨ ਕੀਤੇ ਨੇ, ਹਸਤੀ ਸਿਰ ਜੋ ਅੰਕਸ ਹੈ, ਅਹਿਰਨ ਜੋ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਇਹਨੂੰ ਉਬੀ ਸੇਵਾ ਕਿਹਾ ਵੀ ਸੇਵਾ ਕਰਨ ਦਾ ਤਰੀਕਾ ਇਹ ਹੈ, ਮਨ ਤੇ ਤਨ ਆਪਣੇ ਗੁਰੂ ਦੇ ਚਰਨਾਂ ਵਿਚ ਅਰਪਣ ਕਰਕੇ ਸੇਵਾ ਕਰੇ, ਤੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਗੁਰੂ ਘਰ ਦੇ ਵਿਚੋਂ ਮਾਣ ਵੀ ਮਿਲਿਆ, ਸਤਿਕਾਰ ਵੀ ਮਿਲਿਆ। ਨਵਾਬ ਕਪੂਰ ਸਿੰਘ ਜੀ ਪੰਥ ਦੇ ਜਥੇਦਾਰ ਨੇ ਖਾਲਸੇ ਪੰਥ ਦੇ, ਤੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਇਹ ਦਿੱਲੀ ਮਾਤਾ ਸੁੰਦਰੀ ਜੀ ਕੋਲ ਰਹਿੰਦੇ ਸੀ, ਬਾਲ ਅਵਸਥਾ ਵਿਚ ਹੀ ਸਨ, ਇਹਨਾਂ ਦੇ ਪਿਤਾ ਜੀ ਗੁਜਰ ਗਏ ਸਨ, ਇਹਨਾਂ ਦੀ ਮਾਤਾ ਜੀ ਕੀਰਤਨ ਬੜਾ ਸੋਹਣਾ ਕਰਦੇ ਸੀ, ਤੇ ਮਾਤਾ ਸੁੰਦਰੀ ਨੇ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਨਵਾਬ ਕਪੂਰ ਸਿੰਘ ਜੀ ਕੋਲ ਭੇਜ ਦਿੱਤਾ ਵੀ ਤੁਸੀਂ ਇਹਨਾਂ ਨੂੰ ਗੁਰਮਤਿ ਦੀ ਸਿੱਖਿਆ ਸਿਖਾਓ। ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਨਵਾਬ ਕਪੂਰ ਸਿੰਘ ਜੀ ਦੀ ਸੰਗਤ ਵਿਚ ਆ ਗਏ, ਤੇ ਨਵਾਬ ਕਪੂਰ ਸਿੰਘ ਨੇ ਸੇਵਾ ਲਾ ਦਿੱਤੀ ਜੱਸਾ ਸਿੰਘ ਆਲੂਵਾਲੀਆ ਦੀ, ਤੁਸੀਂ ਦਾਣਾ ਵੰਡਣ ਦੀ ਸੇਵਾ ਕਰਿਆ ਕਰੋ, ਘੋੜਿਆਂ ਨੂੰ ਦਾਣਾ ਤੁਸੀਂ ਵੰਡਣਾ। ਜੱਸਾ ਸਿੰਘ ਆਲੂਵਾਲੀਆ ਜੀ ਸੇਵਾ ਵਿਚ ਲੱਗ ਗਏ, ਤੇ ਦਿੱਲੀ ਰਹਿਣ ਕਰਕੇ ਥੋੜੀ ਬੋਲੀ ਉਧਰ ਦੀ ਬੋਲਦੇ ਸਨ, ਪੰਜਾਬ ਦੀ ਪੂਰੀ ਪਿਓਰ ਪੰਜਾਬੀ ਨਹੀਂ ਸੀ ਬੋਲਦੇ, ਤੇ ਸਿੰਘਾਂ ਨੇ ਜੱਸਾ ਸਿੰਘ ਦਾ ਨਾਂ ਰੱਖ ਦਿੱਤਾ ਹਮਕੀ ਤੁਮਕੀ, ਕਿਉਂਕਿ ਹਿੰਦੀ ਚ ਬੋਲਦੇ ਸਨ, ਤੇ ਸਿੰਘਾਂ ਨੇ ਚੜਾਉਣ ਵਾਸਤੇ ਜੱਸਾ ਸਿੰਘ ਦਾ ਨਾਂ ਰੱਖ ਦਿੱਤਾ ਹਮਕੀ ਤੁਮਕੀ। ਜਦੋਂ ਇਹ ਨਾਂ ਰੱਖ ਦਿੱਤਾ ਤੇ ਕਈ ਵਾਰੀ ਸਿੰਘਾਂ ਨੇ ਚੜਾਉਣਾ, ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਹ ਕਥਾ ਲਿਖੀ ਹੈ ਵੀ ਕਈ ਵਾਰ ਤਾਂ ਇੰਨਾ ਚੜਾਉਂਦੇ ਸੀ ਵੀ ਜੱਸਾ ਸਿੰਘ ਦੀ ਹਾਲਤ ਰੋਣ ਵਾਲੀ ਹੋ ਜਾਂਦੀ ਸੀ ਤੇ ਰੋ ਹੀ ਪੈਂਦੇ ਸੀ, ਬਾਲ ਅਵਸਥਾ ਵਿਚ ਸਨ, ਪੂਰੇ ਜਵਾਨ ਨਹੀਂ ਸੀ। ਕੋਈ ਸਿੰਘ ਹੂਰਾ ਮਾਰ ਜਾਂਦਾ ਸੀ, ਕੋਈ ਜਾਂਦਿਆਂ ਜਾਂਦਿਆਂ ਗੱਲ ਪੁੱਟ ਜਾਂਦਾ ਸੀ, ਕੋਈ ਕੰਨ ਪੁੱਟ ਜਾਂਦਾ ਸੀ। ਇੱਕ ਦਿਨ ਦੁਖੀ ਹੋ ਕੇ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਕੋਲ ਆਏ ਤੇ ਆ ਕੇ ਨਵਾਬ ਕਪੂਰ ਸਿੰਘ ਜੀ ਨੂੰ ਕਹਿੰਦੇ, ਪਿਤਾ ਜੀ, ਕਿਉਂਕਿ ਪਿਤਾ ਵਾਂਗੂ ਪਾਲ ਰਹੇ ਸਨ ਜੱਸਾ ਸਿੰਘ ਜੀ ਨੂੰ, ਆਖਿਆ, ਪਿਤਾ ਜੀ, ਹਮਤੇ ਦਾਣਾ ਬੰਟਤ ਨਾਹੀਂ, ਮੈਂ ਨਹੀਂ ਦਾਣਾ ਵੰਡ ਸਕਦਾ, ਮੇਰੇ ਕੋਲੋਂ ਨਹੀਂ ਇਹ ਦਾਣਾ ਵੰਡਣ ਦੀ ਸੇਵਾ ਹੁੰਦੀ, ਸਿੰਘ ਤਾਂ ਮੇਰਾ ਨਾਂ ਹਮਕੀ ਤੁਮਕੀ ਕਹਿ ਕੇ ਮੈਨੂੰ ਚੜਾਉਂਦੇ ਨੇ, ਕਦੇ ਕੋਈ ਹੂਰਾ ਮਾਰ ਜਾਂਦਾ, ਕਦੇ ਕੋਈ ਚਪੇੜ ਮਾਰ ਜਾਂਦਾ ਹਾਸੀ ਹਾਸੀ ਵਿੱਚ, ਮੈਂ ਨਹੀਂ ਦਾਣਾ ਵੰਡਣਾ। ਨਵਾਬ ਕਪੂਰ ਸਿੰਘ ਜੀ ਬੜੇ ਅਲੌਕਿਕ ਜੇ ਰੰਗ ਵਿਚ ਰੰਗੇ ਗਏ ਤੇ ਪਰਮ ਵਿਰਾਗ ਦੇ ਵਿਚ ਆ ਕੇ ਕਹਿੰਦੇ, ਬੇਟਾ ਜੱਸਾ ਸਿੰਘ, ਇਹ ਗੁਰੂ ਕਾ ਪੰਥ ਹੈ, ਪੰਥ ਇਹ ਗੁਰੂ ਕੇ ਪੰਥ ਦੀਆਂ ਬਖਸ਼ਿਸ਼ਾਂ ਬੜੀਆਂ ਭਾਰੀ ਨੇ, ਵੇਖ ਗੁਰੂ ਪੰਥ ਦੇ ਘੋੜਿਆਂ ਦੀਆਂ, ਮੈਂ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਸੀ, ਮੇਰਾ ਕੰਮ ਸੀ ਲਧੇੜਾ ਹਟਾਉਣ ਦਾ, ਮੈਂ ਲਿੱਦ ਚੁੱਕਦਾ ਸੀ ਤੇ ਪੰਥ ਨੇ ਖੁਸ਼ ਹੋ ਕੇ ਮੈਨੂੰ ਨਵਾਬੀ ਦੇ ਦਿੱਤੀ, ਨਵਾਬੀ, ਤੇ ਤੂੰ ਤਾਂ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਕਰਦਾ, ਤੈਨੂੰ ਤਾਂ ਪਾਤਸ਼ਾਹੀ ਦੇ ਦੇਣਗੇ, ਇਹ ਪੰਥ ਦੀ ਸੇਵਾ ਹੈ, ਸੇਵਾ ਕਰਕੇ ਮਾਣ ਮਿਲਦਾ। ਨਵਾਬ ਕਪੂਰ ਸਿੰਘ ਦਾ ਇਹ ਬਚਨ ਸੱਤ ਹੋਇਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਦੋਂ ਲਾਹੌਰ ਫਤਿਹ ਕੀਤਾ ਪੰਥ ਨੇ, ਤੇ ਸੁਲਤਾਨੇ ਉਲ ਕੌਮ ਦਾ ਖਿਤਾਬ ਸਰਦਾਰ ਜੱਸਾ ਸਿੰਘ ਨੂੰ ਸਾਰੇ ਪੰਥ ਨੇ ਬਖਸ਼ਿਸ਼ ਕੀਤਾ। ਇਹ ਸੇਵਾ ਦੇ ਨਾਲ ਇੰਨੀਆਂ ਰੁਤਬੇ, ਇੰਨੇ ਮਾਣ, ਇੰਨੇ ਸਤਿਕਾਰ ਪ੍ਰਾਪਤ ਹੁੰਦੇ ਨੇ। ਬਿਨਾਂ ਸੇਵਾ ਤੋਂ ਮਾਣ ਸਤਿਕਾਰ ਨਹੀਂ ਪ੍ਰਾਪਤ ਹੁੰਦਾ। ਗੁਰੂ ਘਰ ਦੇ ਵਿਚ ਪਹਿਲਾਂ ਸੇਵਾ ਹੈ, ਸੇਵਾ ਵੇਖੀ ਜਾਂਦੀ ਹੈ ਵੀ ਕਿਸ ਦੀ ਸੇਵਾ ਕਿੰਨੀ ਹੈ। ਹੁਣ ਤਾਂ ਅੰਸ ਬੰਸ ਪਾਲੀ ਜਾਂਦੀ ਹੈ ਤੇ ਦਾਦੇ ਤੋਂ ਪੁੱਤਰ ਤੱਕ, ਪੋਤਰਿਆਂ ਤੱਕ, ਪੜਪੋਤਰਿਆਂ ਤੱਕ ਅੱਗੇ ਜਾ ਕੇ ਪਦਵੀਆਂ ਗੱਦੀਆਂ ਚੱਲਣ ਲੱਗ ਪਈਆਂ ਨੇ। ਪਹਿਲਾਂ ਸੇਵਾ ਵੇਖੀ ਜਾਂਦੀ ਸੀ ਵੀ ਕਿਹੜਾ ਸੇਵਾ ਕਰਦਾ ਤੇ ਕਿੰਨੀ ਸੇਵਾ ਕਰਦਾ, ਉਹਨੂੰ ਮਾਣ ਸਤਿਕਾਰ ਮਿਲਿਆ ਕਰਦਾ ਸੀ। ਸੋ ਇੱਥੇ ਮਹਾਰਾਜ ਜੀ ਹੁਣ ਭਾਈ ਦਇਆ ਸਿੰਘ ਜੀ ਸੇਵਾ ਦੇ ਸੰਦਰਭ ਦੇ ਵਿਚ ਦੱਸਣ ਲੱਗੇ ਨੇ, ਭਾਈ ਸੇਵਾ ਕੀ ਆ ਉਹ ਹੁਣ ਸੁਣੋ।
ਜਿਸ ਤੋਂ ਕਹਿ ਕਰੋ ਧਰਮਕਾਰ, ਸੇਵੋ ਸਿੱਖਨ ਦਿਓ ਆਹਾਰ।
ਜਿਹੜਾ ਅਧਿਕਾਰੀ ਸਿੱਖ ਇਸ ਤਰ੍ਹਾਂ ਦੀ ਬਿਰਤੀ ਦਾ ਹੋਵੇ ਕਿ ਜਿਹਦੀ ਬਿਰਤੀ ਸੁੱਖ ਦੁੱਖ ਦੇ ਵਿਚ ਹੋਵੇ, ਰਾਗ ਦਵੈਸ਼ ਦੇ ਵਿਚ ਹੋਵੇ, ਪੁੱਤਰਾਂ ਵਿਚ, ਧਨ ਸੰਪਤਾ ਵਿਭੂਤੀ ਵਿਚ ਲੱਗੀ ਹੋਵੇ, ਏਦਾਂ ਦੀ ਬਿਰਤੀ ਹੋਵੇ, ਉਹਨੂੰ ਸੇਵਾ ਦਾ ਉਪਦੇਸ਼ ਦੇਣਾ ਪੈਂਦਾ। ਉਹਨੂੰ ਕਹਿਣਾ ਪੈਂਦਾ ਵੀ ਧਰਮ ਦੀ ਕਿਰਤ ਕਰਿਆ ਕਰ। ਜਿਹੜਾ ਏਦਾਂ ਦੀ ਅਧਿਕਾਰੀ ਹੈ ਨਾ, ਅਧਿਕਾਰੀ ਪ੍ਰਤੀ ਉਪਦੇਸ਼ ਹੁੰਦਾ ਨਾ, ਕਹਿੰਦੇ ਜਿਹੜਾ ਤਾਂ ਇਸ ਤਰ੍ਹਾਂ ਦਾ ਅਧਿਕਾਰੀ ਹੈ, ਰਾਗ ਦਵੈਸ਼ ਵਿਚ ਜਿਹਦੀ ਬਿਰਤੀ ਲੱਗੀ, ਸੁੱਖ ਦੁੱਖ ਵਿਚ ਬਿਰਤੀ ਲੱਗੀ ਹੈ, ਜਿਹੜਾ ਗ੍ਰਿਸਤ ਮਾਰਗ ਵਿਚ ਖੁੱਭਿਆ ਹੋਇਆ, ਉਹਨੂੰ ਪਹਿਲਾਂ ਉਪਦੇਸ਼ ਇਹ ਦੇਣਾ, ਭਾਈ ਤੂੰ ਧਰਮ ਦੀ ਕਾਰ ਕਰਨੀ ਆ, ਧਰਮ ਦੀ ਕਿਰਤ ਕਰਨੀ ਆ, ਸੇਵੋ ਸਿੱਖਣ ਦੇਹੋ ਆਹਾਰ, ਔਰ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ, ਉਹਨਾਂ ਨੂੰ ਭੋਜਨ ਛਕਾਉਣਾ, ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨੀ ਹੈ।
ਜਥਾ ਸ਼ਕਤ ਦਿਓ ਛਾਦਨ
ਆਚੇ, ਜਥਾ ਸ਼ਕਤ, ਜੇ ਉਹਨਾਂ ਨੂੰ ਬਸਤਰ ਭੇਟ ਕਰ ਸਕਦੇ ਹੋ, ਸੇਵਾ ਕਿਸ ਤਰ੍ਹਾਂ ਕਰਨੀ, ਕਹਿੰਦੇ ਜੇ ਤਾਂ ਇਸ ਤਰ੍ਹਾਂ ਦਾ ਅਧਿਕਾਰੀ, ਜਿਵੇਂ ਉੱਪਰ ਦੱਸ ਕੇ ਆਏ ਨੇ ਪਹਿਲਾਂ, ਇਸ ਤਰ੍ਹਾਂ ਦਾ ਅਧਿਕਾਰੀ ਹੈ, ਉਹਨੂੰ ਕਹਿੰਦੇ ਭਾਈ ਤੁਸੀਂ ਨਾਲੇ ਤਾਂ ਧਰਮ ਦੀ ਕਿਰਤ ਕਰਨੀ ਆ, ਨਾਲੇ ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਨਾਲੇ ਜਥਾ ਸ਼ਕਤ ਜਿੰਨੇ ਜੇ ਕੋਈ ਕੱਪੜਾ ਦਾਨ ਕਰ ਸਕਦਾ, ਬਸਤਰ ਦਾਨ ਕਰਨ ਦੀ ਕਿਸੇ ਕੋਲ ਸਮਰੱਥ ਹੈ ਤਾਂ ਉਹਨਾਂ ਨੂੰ ਤਨ ਕੱਜਣ ਵਾਸਤੇ, ਛਾਦਣ ਵਾਸਤੇ ਬਸਤਰ ਭੇਟ ਕਰੇ।
ਪਗ ਕਰੀਏ ਸਿੱਖ ਬਾਛੇ,
ਸਿੱਖਾਂ ਦੇ ਚਰਨਾਂ ਨੂੰ ਚੰਪੋ। ਚੰਪੋ ਦਾ ਮਤਲਬ ਹੈ, ਪਾਦ ਚਾਂਪ ਦਾ ਮਤਲਬ ਹੁੰਦਾ ਪੈਰ ਘੁੱਟਣੇ, ਉਹਨਾਂ ਦੀਆਂ, ਉਹਨਾਂ ਦੇ ਚਰਨ ਦਬਾਉਣੇ, ਗੁਰਸਿੱਖਾਂ ਦੇ ਚਰਨ ਘੁੱਟਣੇ, ਗੁਰਸਿੱਖਾਂ ਦੀਆਂ ਲੱਤਾਂ ਘੁੱਟਣ ਦੀ ਸੇਵਾ ਕਰਨੀ। ਪੈਦਲ ਚੱਲ ਚੱਲ ਕੇ ਆਉਂਦੇ ਸੀ ਗੁਰਧਾਮਾਂ ਨੂੰ ਗੁਰੂ ਕੇ ਸਿੱਖ, ਤੇ ਰਸਤੇ ਚ ਗੁਰਸਿੱਖਾਂ ਦੇ ਘਰਾਂ ਵਿਚ ਹੀ ਠਹਿਰਦੇ ਸਨ ਗ੍ਰਿਸ਼ਟੀਆਂ ਦੇ, ਨਾਲੇ ਉਹਨਾਂ ਨੂੰ ਪ੍ਰਸ਼ਾਦਾ ਚਕਾਉਣਾ, ਨਾਲੇ ਉਹਨਾਂ ਦੇ ਪਾਦ ਚਾਂਪ ਕਰਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਆਪਣੀ ਬਾਣੀ ਵਿਚ, ਕਹਿੰਦੇ ਭਾਈ ਗੁਰੂ ਕੇ ਸਿੱਖਾਂ ਨੂੰ ਪਾਦ ਚਾਂਪ ਕਰਕੇ ਸਵਾਣ ਦਾ ਏਡਾ ਵੱਡਾ ਮਹਾਤਮ ਹੈ, ਜੈਸੇ ਤੁਸੀਂ ਅਸਵ ਮੇਧ ਯੱਗ ਕਰ ਲਿਆ ਤੇ ਜਿੰਨਾ ਫਲ ਪ੍ਰਾਪਤ ਹੁੰਦਾ ਹੈ, ਇਤਨਾ ਫਲ ਪ੍ਰਾਪਤ ਹੋ ਜਾਂਦਾ ਗੁਰੂ ਕੇ ਸਿੱਖਾਂ ਨੂੰ ਸੇਵਾ ਕਰਨ ਦਾ। ਸੋ ਇਸ ਕਰਕੇ ਭਾਈ ਉਹਨਾਂ ਦੇ ਚਰਨ ਘੁੱਟਣ ਦੀ ਸੇਵਾ ਕਰਨੀ, ਏਦਾਂ ਦੀ ਵੰਸ਼ਾ ਆਪਣੇ ਹਿਰਦੇ ਚ ਰੱਖਣੀ ਹੈ।
ਮਰਦਾਂ ਕਰੀ ਇਸ਼ਨਾਨ ਕਰਾਵੋ,
ਸਿੱਖਾਂ ਦੀ ਇੱਛਾ ਅਨੁਸਾਰ ਤੁਸੀਂ ਉਹਨਾਂ ਦੇ ਚਰਨ ਦਬਾਉਣੇ ਨੇ। ਜੇ ਉਹਨਾਂ ਦੀ ਇੱਛਾ ਹੋਵੇ ਕਿ ਹਾਂ ਭਾਈ ਸਾਡੀਆਂ ਲੱਤਾਂ ਵਿਚ ਦਰਦ ਹੈ ਤੇ ਘੁੱਟ ਦਿਓ, ਇਹਨੇ ਜਬਰੀ ਜਾ ਕੇ ਤੁਸੀਂ ਉਹਨਾਂ ਦੇ ਪੈਰ ਪੁੱਟੀ ਜਾਓ, ਐਸਾ ਨਹੀਂ ਹੈ। ਕਹਿੰਦੇ ਉਹਨਾਂ ਦੀ ਇੱਛਾ ਅਨੁਸਾਰ, ਜੇ ਉਹਨਾਂ ਦੀ ਇੱਛਾ ਹੈ ਤਾਂ ਉਹਨਾਂ ਦੇ ਚਰਨ ਘੁੱਟਣ ਦੀ ਸੇਵਾ ਕਰਨੀ ਹੈ। ਮਰਦਨ ਕਰ ਇਸ਼ਨਾਨ ਕਰਾਵੋ, ਫਿਰ ਉਹਨਾਂ ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ ਹੈ। ਸੁਬਹਾ ਅੰਮ੍ਰਿਤ ਵੇਲੇ ਜਦੋਂ ਸਿੱਖ ਉੱਠਣ, ਪਾਣੀ ਤੱਤਾ ਕਰਕੇ ਗਰਮ ਕਰਕੇ ਭਲੀ ਪ੍ਰਕਾਰ ਨਾਲ, ਜੇ ਗਰਮੀ ਹੈ ਤਾਂ ਠੰਡੇ ਜਲ ਦੇ ਨਾਲ ਉਹਨਾਂ ਦਾ ਮਰਦਨ ਕਰਕੇ ਉਹਨਾਂ ਨੂੰ ਭਲੀ ਪ੍ਰਕਾਰ ਨਾਲ ਇਸ਼ਨਾਨ ਕਰਾਵੋ,
ਵਸਤਰ ਪਖਾਰੋ, ਸ਼ੁੱਧ ਬਣਾਵੋ।
ਗੁਰਸਿੱਖ ਦੇ ਜਿਹੜੇ ਵਸਤਰ ਨੇ ਉਹਨਾਂ ਵਸਤਰਾਂ ਨੂੰ ਧੋਣ ਦੀ ਸੇਵਾ, ਵਸਤਰਾਂ ਨੂੰ ਸ਼ੁੱਧ ਕਰਕੇ ਉਹਨਾਂ ਵਸਤਰਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਉਹਨਾਂ ਨੂੰ ਠੱਪ ਕੇ ਭਲੀ ਪ੍ਰਕਾਰ ਨਾਲ ਉਹਨਾਂ ਗੁਰਸਿੱਖਾਂ ਨੂੰ ਭੇਟ ਕਰਨੇ ਹਨ।
ਹਾਂ ਸਵੇਦ ਜਦ
ਗਰਮੀਆਂ ਦੇ ਦਿਨ ਨੇ, ਕਿਤੇ ਕਿਸੇ ਗੁਰੂ ਕੇ ਸਿੱਖਾਂ ਨੂੰ ਪਸੀਨਾ ਆ ਜਾਏ ਤੇ ਫਿਰ ਉਹਨਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ। ਇਹ ਖਾਲਸਾ ਜੀ ਅਧਿਕਾਰੀ ਜਿਹੜਾ ਥੱਲੜਾ ਅਧਿਕਾਰੀ ਹੈ ਨਾ, ਤਿੰਨ ਪ੍ਰਕਾਰ ਦਾ ਅਧਿਕਾਰੀ, ਕਰਮ ਦਾ, ਦੂਸਰਾ ਉਪਾਸ਼ਨਾ ਦਾ, ਤੀਸਰਾ ਗਿਆਨ ਦਾ। ਜਿਹੜਾ ਕਰਮ ਦਾ ਅਧਿਕਾਰੀ ਹੈ ਉਹਨੂੰ ਇਹ ਉਪਦੇਸ਼ ਦੇਣਾ ਕਿ ਭਾਈ ਤੁਸੀਂ ਗੁਰਸਿੱਖਾਂ ਦੀ ਸੇਵਾ ਕਰਦੀ, ਜੇ ਕਿਤੇ ਉਹਨਾਂ ਨੂੰ ਪਸੀਨਾ ਆ ਜਾਏ, ਸਵੇਦ ਨਾਮ ਹੈ ਪਸੀਨੇ ਦਾ, ਪਸੀਨਾ ਆ ਜਾਏ ਤਾਂ ਫਿਰ ਉਹਨਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ ਹੈ।
ਪੱਗ ਕੋ ਦੋਏ,
ਚਰਨਾਂ ਦਾ ਜੋੜਾ ਝਾੜਨਾ ਹੈ, ਉਹਨਾਂ ਦੇ ਚਰਨਾਂ ਵਿਚ ਪਾਈ ਹੋਈ ਜੁੱਤੀ ਜੋੜਾ, ਉਹ ਜੋੜਾ ਝਾੜਨ ਦੀ ਸੇਵਾ ਕਰਨੀ ਹੈ, ਉਹਨਾਂ ਦੇ ਚਰਨ ਧੋਣ ਦੀ ਸੇਵਾ ਕਰਨੀ ਹੈ। ਗੁਰੂ ਕੇ ਸਿੱਖਾਂ ਦੀ ਇਹੋ ਜਿਹਾ ਪਿਆਰ ਗੁਰਸਿੱਖਾਂ ਵਿਚ ਪੈਦਾ ਕਰਨ ਲਈ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ ਕਿ ਗੁਰੂ ਕਾ ਸਿੱਖ ਸਿੱਖ ਨਾਲ ਇੰਨਾ ਪਿਆਰ ਕਰੇ, ਇੰਨੀ ਪ੍ਰੀਤ ਕਰੇ ਕਿ ਭਾਈ ਉਹਨਾਂ ਦੇ ਚਰਨ ਧੋਵੇ, ਚਰਨ ਧੋ ਕੇ ਉਹਨਾਂ ਦੇ ਚਰਨਾਂ ਨੂੰ ਸਵੱਛ ਕਰੇ।
ਝੂਠੇ ਭਾਂਜਨ ਮਾਂਜਨ ਕਰੋ,
ਝੂਠੇ ਬਰਤਨ ਮਾਂਜਣ ਦੀ ਸੇਵਾ, ਝੂਠੇ ਭਾਂਡੇ ਮਾਂਜਣ ਦੀ ਸੇਵਾ, ਬੜਾ ਵੱਡਾ ਪੁੰਨ ਹੈ ਖਾਲਸਾ ਜੀ, ਝੂਠੇ ਭਾਂਡੇ ਮਾਂਜਣ ਦੀ ਸੇਵਾ ਦਾ। ਮਹਾਂਪੁਰਖ ਮਹਾਤਮਾ ਸਾਧੂ ਜਨ ਦੱਸਦੇ ਨੇ ਕਿ ਭਾਈ ਜਿਹੜੇ ਝੂਠੇ ਬਰਤਨ ਮਾਂਜਣ ਦੀ ਸੇਵਾ ਕਰਦੇ ਨੇ, ਉਹ ਝੂਠੇ ਬਰਤਨ ਨਹੀਂ ਮਾਂਜਦੇ, ਆਪਣਾ ਮਨ ਮਾਂਜਦੇ ਨੇ, ਉਹ ਆਪਣਾ ਹਿਰਦਾ ਮਾਂਜਦੇ ਨੇ, ਹਿਰਦਾ ਸ਼ੁੱਧ ਕਰਦੇ ਨੇ। ਝੂਠੇ ਬਰਤਨ ਮਾਂਜਣ ਦੀ ਸੇਵਾ ਬੜੀ ਵੱਡੀ ਹੈ, ਸੰਗਤਾਂ ਦੇ ਚਰਨਾਂ ਦੇ ਜੋੜੇ ਝਾੜਨ ਦੀ ਸੇਵਾ ਬੜੀ ਵੱਡੀ ਹੈ। ਅੱਜ ਕੱਲ ਤਾਂ ਸ਼ੰਕਾ ਕਰਨ ਲੱਗ ਪਏ, ਕਿੰਤੂ ਪਰੰਤੂ ਕਰਨ ਲੱਗ ਪਏ, ਗੁਰੂ ਕੇ ਸਿੱਖਾਂ ਨੂੰ ਸੇਵਾ ਤੋਂ ਰੋਕਿਆ ਜਾਂਦਾ ਹੈ ਵੀ ਇਹ ਸੇਵਾ ਨਾ ਕਰਨ ਨਾਸਤਕ ਬਣ ਜਾਣ। ਕਿੰਤੂ ਪਰੰਤੂ ਦੀਆਂ ਬਿਰਤੀਆਂ ਸਾਡੇ ਵਿਚ ਖੜੀਆਂ ਕਰ ਦਿੱਤੀਆਂ, ਲਿਆ ਕੇ ਭਾਈ ਕੋਈ ਲੋੜ ਨਹੀਂ ਆ, ਤੁਸੀਂ ਜੋੜੇ ਝਾੜੀ ਜਾਂਦੇ ਹੋ, ਆ ਧੂੜ ਚੁੱਕ ਚੁੱਕ ਕੇ ਮੱਥੇ ਤੇ ਲਾਈ ਜਾਂਦੇ ਹੋ, ਇਹਦੇ ਨਾਲ ਕੀ ਹੁੰਦਾ ਹੈ। ਏਦਾਂ ਦੇ ਨਾਸਤਕ ਬਿਰਤੀ ਵਾਲੇ ਲੋਕ ਤੁਹਾਨੂੰ ਬੜੇ ਮਿਲਣਗੇ ਜਿਹੜੇ ਕਹਿਣਗੇ, ਪਰ ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਪਤਾ ਕਿ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜੀ ਵਿਚੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ। ਉਹ ਤਾਂ ਇੱਥੋਂ ਤੱਕ ਕਹਿੰਦੇ ਨੇ, ਧੂੜੀ ਵਿਚ ਲੁੜੰਦੜੀ ਸੋਹਾ, ਨਾਨਕ ਤੈ ਸਹ ਨਾਲੇ। ਹੇ ਪ੍ਰਭੂ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜੀ ਵਿਚ ਮਿਲ ਹੀ ਜਾਵਾਂ, ਖਾ ਕੀ ਹੋ ਜਾਵਾਂ। ਮਹਾਂਪੁਰਖਾਂ ਗੁਰਸਿੱਖਾਂ ਦੇ ਸਾਧੂਆਂ ਦੇ ਚਰਨਾਂ ਦੀ ਧੂੜੀ ਵਿਚ ਖਾਕ ਹੋ ਕੇ ਮਿਲ ਜਾਵਾਂ, ਇਹੋ ਜੀ ਮੇਰੀ ਇੱਛਾ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਗੁਰੂ ਕੀਆਂ ਸੰਗਤਾਂ ਵੀ ਸੰਤ ਰੂਪ ਨੇ ਨਾ, ਉਹਨਾਂ ਦੇ ਚਰਨਾਂ ਦੀ ਧੂੜ ਵਿਚ ਵੀ ਬੜੀ ਵੱਡੀ ਭਾਰੀ ਬਰਕਤ ਹੈ। ਇਹੋ ਜਿਹੇ ਗੁਰਸਿੱਖ ਮਿਲਦੇ ਕਹਿੰਦੇ ਚਰਨ ਧੂੜੀ ਦੇ ਨਾਲ ਹੀ ਕਹਿੰਦੇ ਜੀ ਸਾਡੇ ਰੋਗ ਕੱਟੇ ਗਏ ਹਨ। ਸੋ ਭਾਵਨਾ ਦੀ ਗੱਲ ਹੈ, ਜੇ ਕਿਸੇ ਦੀ ਭਾਵਨਾ ਨਹੀਂ ਉਹ ਰਹਿਣ ਦਿਓ, ਜੇ ਕਿਸੇ ਦੀ ਭਾਵਨਾ ਹੈ ਉਹ ਭਾਈ ਜੇ ਉਹ ਕਰ ਰਿਹਾ ਤਾਂ ਉਹਨੂੰ ਕਰਨ ਦੇ, ਉਹਨੂੰ ਟੋਕਣ ਦੀ ਲੋੜ ਨਹੀਂ ਹੈ। ਸੋ ਸਭ ਦੀ ਆਪੋ ਆਪਣੀ ਭਾਵਨਾ, ਇੱਕ ਦੀ ਭਾਵਨਾ ਜੀ ਬਈ ਇਹ ਮਿੱਟੀ ਮੈਲੀ ਕੁਚੈਲੀ ਹੁੰਦੀ ਹੈ, ਨਹੀਂ ਲਾਣੀ ਚਾਹੀਦੀ, ਉਹਦੀ ਆਪਣੀ ਭਾਵਨਾ। ਜਿਹਦੀ ਭਾਵਨਾ ਵੀ ਸਿੱਖਾਂ ਦੇ ਚਰਨਾਂ ਦੀ ਧੂੜ ਹੈ, ਉਹਦੀ ਆਪਣੀ ਭਾਵਨਾ। ਏਦਾਂ ਝੂਠੇ ਭਾਂਡੇ ਮਾਂਜਣ ਦੀ ਵੀ ਬੜੀ ਵੱਡੀ ਮਹਾਨ ਸੇਵਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਸਮਿਆਂ ਚ ਬਹੁਤੇ ਸਿੰਘਾਂ ਦੇ ਕੋਲ ਸਰਬਲੋਹ ਦੇ ਬਾਟੇ ਹੋਇਆ ਕਰਦੇ ਸਨ। ਹੁਣ ਵੀ ਨਿਹੰਗ ਸਿੰਘਾਂ ਦੇ ਦਲਾ ਪੰਥਾਂ ਦੇ ਵਿਚ ਜ਼ਿਆਦਾ ਤੌਰ ਤੇ ਸਰਬਲੋਹ ਦੇ ਬਾਟੇ ਹੀ ਵਰਤੇ ਜਾਂਦੇ ਹਨ ਤੇ ਸਰਬਲੋਹ ਦੇ ਬਾਟੇ ਮਾਂਜਣ ਦੀ ਸੇਵਾ ਕਰਦੇ ਨੇ। ਬਾਬਾ ਦੀਪ ਸਿੰਘ ਜੀ ਬਾਟਾ ਮਾਂਜ ਰਹੇ ਤੇ ਬਾਟਾ ਮਾਂਗਦਿਆਂ ਮਾਂਗਦਿਆਂ ਇੰਨਾ ਉਹਨੂੰ ਸਾਫ਼ ਕਰ ਦਿੱਤਾ ਵੀ ਉਹਦੇ ਚ ਚਿਹਰਾ ਵੇਖਦੇ ਨੇ। ਕਹਿੰਦੇ ਜੀ ਇੰਨਾ ਸਾਫ਼ ਕਿਉਂ ਕਰ ਰਹੇ ਹੋ? ਕਹਿੰਦੇ ਬਾਟਾ ਨੀ ਪਿਆ ਮਾਂਜਦਾ, ਮੈਂ ਆਪਣਾ ਮਨ ਪਿਆ ਮਾਂਜਦਾ ਤੇ ਵੇਖਦਾ ਵੀ ਮੇਰਾ ਚਿਹਰਾ ਮੈਨੂੰ ਇਹਦੇ ਵਿਚ ਨਜ਼ਰ ਆਉਂਦਾ ਕਿ ਨਹੀਂ ਆਉਂਦਾ। ਜਿਸ ਬਾਟੇ ਚ ਮੈਨੂੰ ਆਪਣਾ ਚਿਹਰਾ ਨਜ਼ਰ ਆਉਣ ਲੱਗ ਪਿਆ ਤੇ ਮੈਨੂੰ ਮੇਰਾ ਸਰੂਪ ਵੀ ਦਿਸ ਜਾਏਗਾ ਆਪਣੇ ਅੰਦਰੋਂ। ਇਹ ਭਾਂਡੇ ਮਾਂਜਣ ਦੀ ਸੇਵਾ ਦੱਸਣ ਵਾਸਤੇ ਸਾਨੂੰ ਉਹਨਾਂ ਮਹਾਂਪੁਰਖਾਂ ਨੇ ਸੇਵਾ ਕੀਤੀ ਆਪ ਆਪਣੇ ਹੱਥੀ, ਤਾਂ ਜੋ ਅਸੀਂ ਸੇਵਾ ਦੇ ਵਿਚ ਜੁੜ ਸਕੀਏ। ਇਸ ਕਰਕੇ ਕਹਿੰਦੇ ਭਾਈ ਜਿਹੜਾ ਸੇਵਾ ਦਾ ਅਧਿਕਾਰੀ ਆ ਉਹ ਫਿਰ ਭਾਂਡੇ ਮਾਂਜਣ ਦੀ ਸੇਵਾ ਵੀ ਕਰੇ।
ਸ਼ੀਤਲ ਨੀਰ ਕੋ ਪਤੇ ਭਰੋ,
ਪਾਣੀ ਖੂਹ ਤੋਂ ਭਰ ਕੇ ਲਿਆਵੇ ਗੁਰੂ ਕਾ ਸਿੱਖ। ਅੱਜ ਕੱਲ ਤਾਂ ਚਲੋ ਹੋਰ ਸਾਧਨ ਨੇ, ਪਹਿਲਾਂ ਖੂਹਾਂ ਤੋਂ ਹੀ ਪਾਣੀ ਭਰ ਕੇ ਲਿਆਉਂਦੇ ਸਨ। ਠੰਡਾ ਪਾਣੀ ਖੂਹ ਤੋਂ ਭਰ ਕੇ ਲਿਆ ਕੇ ਫਿਰ ਉਸ ਜਲ ਦੇ ਨਾਲ ਸੇਵਾ ਕਰੇ।
ਰਦ ਧਾਵਨ ਕੋ ਅਰਪੋ ਆਨ,
ਰਦ ਧਾਵਨ ਕਹਿੰਦੇ ਨੇ ਦਾਤਣਾ ਨੂੰ। ਭਾਈ ਦਇਆ ਸਿੰਘ ਜੀ ਕਹਿੰਦੇ ਦਾਤਣਾ ਦੀ ਸੇਵਾ ਕਰੇ। ਆ ਕਈ ਸਿੰਘ ਸ਼ਾਮ ਦੇ ਸਮੇਂ ਦਾਤਣਾ ਲਿਆਉਂਦੇ ਨੇ ਕੱਟ ਕੇ ਤੇ ਗੁਰਸਿੱਖਾਂ ਨੂੰ ਦਾਤਣ ਵੰਡਣ ਦੀ ਸੇਵਾ ਕਰਦੇ ਨੇ ਗੁਰੂ ਘਰਾਂ ਦੇ ਵਿਚ। ਇਹ ਵੀ ਸੇਵਾ ਪੁਰਾਣੇ ਸਮੇਂ ਤੋਂ ਚੱਲਦੀ ਆਉਂਦੀ ਹੈ। ਕਈ ਕਹਿੰਦੇ ਜੀ ਅੱਜ ਕੱਲ ਤਾਂ ਹੋਰ ਸਾਧਨ ਆ ਗਏ ਨੇ, ਬੁਰਸ਼ਾਦਕ ਆ ਗਏ ਨੇ, ਹੁਣ ਕੀ ਲੋੜ ਹੈ ਦਾਤਣਾ ਦੀ? ਪਰ ਕਈ ਦਾਤਣ ਵੀ ਕਰਦੇ ਨੇ। ਇਸ ਕਰਕੇ ਇਹ ਵੀ ਇੱਕ ਸੇਵਾ ਹੈ ਦਾਤਣਾ ਦੀ। ਭਾਈ ਦਇਆ ਸਿੰਘ ਜੀ ਕਹਿੰਦੇ ਰੱਦ ਧਾਵਨ, ਰੱਦ ਧਾਵਨ ਨਾਮ ਹੈ ਦਾਤਣ ਦਾ। ਦਾਤਣਾ ਲਿਆ ਕੇ ਉਦੋਂ ਸਿੰਘ ਪੁਰਾਣੇ ਸਮਿਆਂ ਵਿਚੋਂ ਬਾਹਰ ਕਿਤੇ ਜੰਗਲ ਬੇਲਿਆਂ ਚ ਜਾ ਕੇ ਸ਼ਾਮ ਨੂੰ ਉਨ੍ਹਾਂ ਨੇ ਚਲੇ ਜਾਣਾ, ਕੋਈ ਸ਼ਸਤਰ ਲੈ ਲੈਣਾ ਨਾਲ ਤੇ ਕਿਸੇ ਟਾਹਣੀ ਨੂੰ ਕੱਟਣਾ, ਉਹਦੀਆਂ ਦਾਤਣਾ ਬਣਾਉਣੀਆਂ ਤੇ ਦਾਤਣਾ ਬਣਾ ਕੇ ਜਿੱਥੇ ਜਿੱਥੇ ਸਿੰਘਾਂ ਦੇ ਆਸਣ ਹੋਣੇ ਉਹਨਾਂ ਦੇ ਸਰਾਣੇ ਤੇ ਉੱਤੇ ਇੱਕ ਇੱਕ ਦਾਤਣ ਰੱਖ ਦੇਣੀ ਸਾਰੇ ਸਿੰਘਾਂ ਦੇ। ਜਿੱਥੇ ਕਿੱਥੇ ਸਿੰਘਾਂ ਦੇ ਆਸਣ ਹੁੰਦੇ ਸੀ ਸਰਾਣੇ ਦੇ ਉੱਤੇ ਦਾਤਣ ਰੱਖ ਦੇਣੀ, ਕਿਉਂਕਿ ਸਵੇਰੇ ਸੁਬਾ ਉੱਠਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਦਾਤਣ ਦਾ ਹੀ ਕੰਮ ਹੁੰਦਾ ਤੇ ਦਾਤਣ ਮੂੰਹ ਵਿਚ ਪਾ ਕੇ ਦਾਤਣ ਕਰਨ। ਤੋ ਇਸ ਤਰ੍ਹਾਂ ਦਾਤਣ ਵੰਡਣ ਦੀ ਸੇਵਾ ਵੀ ਜਿਹੜੀ ਹੈ, ਰੱਦ ਧਾਵਨ ਦਾਤਣ ਆਦਿਕ ਦੇਣ ਦੀ ਸੇਵਾ ਇਹ ਵੀ ਕਰਨੀ ਹੈ।
ਕਰੋ ਰਸੋਈ ਸੁਧ ਮਾਂ,
ਲੰਗਰ ਦੇ ਵਿਚ ਲੰਗਰ ਬਣਾਉਣ ਦੀ ਸੇਵਾ ਬੜੀ ਮਹਾਨ ਸੇਵਾ, ਲੰਗਰ ਤਿਆਰ ਕਰਨ ਦੀ ਸੇਵਾ ਸ਼ੁੱਧ ਸੇਵਾ। ਸ਼ੁੱਧ ਦਾ ਮਤਲਬ ਹੈ ਵੀ ਪਵਿੱਤਰਤਾ ਦੇ ਨਾਲ ਲੰਗਰ ਤਿਆਰ ਕਰਨਾ। ਜਦੋਂ ਗੁਰੂ ਕਾ ਲੰਗਰ ਤਿਆਰ ਕਰਨਾ, ਗੁਰੂ ਕੀਆਂ ਸੰਗਤਾਂ ਵਾਸਤੇ ਸਿੱਖਾਂ ਵਾਸਤੇ ਭੋਜਨ ਤਿਆਰ ਕਰਨਾ ਤੇ ਉਹ ਪਵਿੱਤਰਤਾ ਨਾਲ ਹੋਣਾ ਚਾਹੀਦਾ, ਸ਼ੁੱਧਤਾ ਦੇ ਨਾਲ। ਇਹ ਨਹੀਂ ਕਿ ਤੁਸੀਂ ਜੂਠੇ ਜਿਹੜੇ ਹੱਥ ਨੇ ਉਹੀ ਗੁਰੂ ਕੇ ਲੰਗਰ ਨੂੰ ਲਾਈ ਜਾਓ, ਪ੍ਰਸ਼ਾਦਾ ਪਕਾਉਂਦਿਆਂ ਬੋਲ ਬੋਲ ਕੇ ਥੁੱਕ ਪ੍ਰਸ਼ਾਦੇ ਦੇ ਵਿਚ ਸੁੱਟੀ ਜਾਓ, ਸਬਜ਼ੀ ਭਾਜੀ ਬਣਾਉਂਦਿਆਂ ਉਹਦੇ ਵਿਚ ਥੁੱਕ ਸੁੱਟੀ ਜਾਓ, ਬਾਣੀ ਪੜੋ, ਸਿਮਰਨ ਭਜਨ ਕਰਕੇ ਫਿਰ ਲੰਗਰ ਤਿਆਰ ਕਰਨਾ। ਸ਼ੁੱਧਤਾ ਦਾ ਮਤਲਬ ਹੈ ਵੀ ਜਦੋਂ ਲੰਗਰ ਤਿਆਰ ਕਰਨਾ, ਵੱਧ ਤੋਂ ਵੱਧ ਸਿਮਰਨ ਭਜਨ ਕਰਕੇ ਲੰਗਰ ਤਿਆਰ ਕਰਨਾ। ਕਹਿੰਦੇ ਭਾਈ ਲੰਗਰ ਦੇ ਵਿਚ ਲੰਗਰ ਤਿਆਰ ਕਰਨ ਦੀ ਸੇਵਾ ਕਰਨੀ ਹੈ।
ਇਤਿਹਾਸਕ ਸੇਵਾ ਬੋਬਾ, ਸਿੱਖਣ ਕੀ ਕੀਜੈ ਦਿਨ ਰਾਤ।
ਪ੍ਰਕਾਰ ਨਾਲ ਇਤਿਹਾਸਕ ਸੇਵਾ ਕਰਨੀ ਹੈ ਗੁਰੂ ਕੇ ਸਿੱਖਾਂ ਦੀ, ਬਹੁ ਪ੍ਰਕਾਰ ਦੀ, ਦਿਨ ਰਾਤ ਇਸ ਸੇਵਾ ਦੇ ਵਿਚ ਜੁੜ ਕੇ ਰਹਿਣਾ ਦਿਨ ਰਾਤ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੀ ਰਾਤ ਸੁਬਾ ਅੰਮ੍ਰਿਤ ਵੇਲੇ ਤੋਂ ਹੀ ਡੇਢ ਪਹਿਰ ਹੁੰਦਾ ਸੀ, ਜਾ ਕੇ ਬਿਆਸ ਦਰਿਆ ਵਿਚੋਂ ਜਲ ਭਰਨ ਚਲਿਆ ਜਾਣਾ, ਸਾਰਾ ਦਿਨ ਜਲ ਢੋਣਾ ਸੁਬਾ ਅੰਮ੍ਰਿਤ ਵੇਲੇ ਤੋਂ ਲੈ ਕੇ। ਜੇ ਪਾਣੀ ਦੀ ਕਿੱਲਤ ਦੂਰ ਹੋ ਜਾਣੀ ਤੇ ਫਿਰ ਗੁਰੂ ਕੇ ਲੰਗਰਾਂ ਵਿਚ ਆ ਕੇ ਲੰਗਰ ਦੀ ਸੇਵਾ ਕਰਨੀ। ਕਿਤੇ ਜੇ ਘੰਟਾ ਦੋ ਘੰਟੇ ਰਾਤ ਨੂੰ ਕਿਤੇ ਢਾਸਣਾ ਲਾ ਕੇ ਪਏ ਅੱਖ ਲੱਗ ਗਈ ਠੀਕ, ਨਹੀਂ ਤਾਂ ਸੇਵਾ ਵਿਚ ਹੀ ਦਿਨ ਰਾਤ ਜੁੜੇ ਰਹਿੰਦੇ ਨੇ। ਤੇ ਉਹਨਾਂ ਬਾਬਤ ਭਾਈ ਵੀਰ ਸਿੰਘ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਕਹਿੰਦੇ ਜਿਨ੍ਹਾਂ ਅੰਦਰ ਖਿੱਚ ਹੈ ਨਾ ਸਮੁੰਦਰ ਨੂੰ ਮਿਲਣ ਦੀ, ਉਹ ਫਿਰ ਦਰਿਆ ਉਹ ਝਰਨੇ ਆਰਾਮ ਕਰਕੇ ਨੀ ਬਹਿੰਦੇ, ਫਿਰ ਤੁਰੇ ਹੀ ਰਹਿੰਦੇ ਨੇ ਵੀ ਜਦੋਂ ਤੱਕ ਸਾਗਰ ਵਿਚ ਨੀ ਮਿਲ ਜਾਂਦੇ। ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਅੰਦਰ ਪਰਮਾਤਮਾ ਨੂੰ ਮਿਲਣ ਦੀ ਸਿੱਖ ਹੈ, ਉਹ ਵੀ ਦਿਨ ਰਾਤ ਸਾਧਨਾ ਵਿਚ ਜੁੜੇ ਰਹਿੰਦੇ ਨੇ, ਸੇਵਾ ਵਿਚ ਜੁੜੇ ਰਹਿੰਦੇ ਨੇ, ਸਿਮਰਨ ਵਿਚ ਜੁੜੇ ਰਹਿੰਦੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਦਿਨ ਰਾਤ ਨਿਰੰਤਰ ਸੇਵਾ ਕਰਨੀ ਹੈ ਗੁਰੂ ਕੇ ਸਿੱਖਾਂ ਦੀ।
ਗੁਰਬਾਣੀ,
ਹੁਣ ਗੁਰਬਾਣੀ ਪੜ੍ਹਨ ਦਾ ਹੁਕਮ ਕਰਦੇ ਨੇ ਕਿ ਗੁਰਬਾਣੀ ਵੀ ਪੜ੍ਹਨੀ ਹੈ ਗੁਰੂ ਕੇ ਸਿੱਖ ਨੇ। ਜਿੱਥੇ ਇਸ਼ਨਾਨ ਕਰਨਾ, ਸੇਵਾ ਕਰਨੀ ਹੈ, ਉਥੇ ਨਾਲ ਭਾਈ ਗੁਰਬਾਣੀ ਪੜ੍ਹਨੀ ਹੈ ਜ਼ਰੂਰੀ ਹਰ ਇੱਕ ਗੁਰਸਿੱਖ ਵਾਸਤੇ।
ਸਤਿਗੁਰ ਗਿਰਾ ਸੀਕ ਨਿਤ ਪਥੋ,
ਭਾਈ ਸਤਿਗੁਰਾਂ ਦੀ ਜਿਹੜੀ ਗਿਰਾ ਬਾਣੀ ਹੈ, ਗਿਰਾ ਨਾਮ ਹੈ ਬਾਣੀ ਦਾ, ਜਿਹਦੇ ਵਿਚ ਸਿੱਖਿਆ ਹੈ, ਉਹ ਸਿੱਖਿਆ ਵਾਲੀ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਹ ਨਿਤ ਪੜੋ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਹਨ ਲਾਲਚ, ਬਿਰਥਾ ਜਨਮ ਪੁਰਾਣੀ, ਪਰ ਸਾਡੀ ਇਹ ਹਾਲਤ ਹੋ ਰਹੀ ਹੈ। ਆਏ ਅਸੀਂ ਸੁਣਨ ਪੜ੍ਹਨ ਵਾਸਤੇ ਆ, ਗੁਰਬਾਣੀ ਸਾਡਾ ਜਨਮ ਹੀ ਗੁਰਬਾਣੀ ਪੜ੍ਹਨ ਸੁਣਨ ਵਾਸਤੇ ਹੋਇਆ ਹੈ। ਸਤਿਗੁਰੂ ਜੀ ਤਾਂ ਸਾਨੂੰ ਰੋਜ਼ ਹੋਕਾ ਦੇ ਕੇ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ, ਬਾਣੀ ਇਸ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜੋ, ਇਸ ਬਾਣੀ ਨੂੰ ਗਾਵੋ।
ਸਤਿਨਾਮ ਕੋ ਮੁਖ ਤੇ ਰਟੋ,
ਜਦੋਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਪੜ੍ਹਦਿਆਂ ਨਾਲ ਆਪਣੇ ਰਸਨਾ ਨਾਲ ਸੱਚੇ ਨਾਮ ਦਾ ਜਾਪ ਵੀ ਜਪਣਾ ਹੈ। ਜਦੋਂ ਗੁਰਬਾਣੀ ਪੜ੍ਹ ਕੇ ਹਟ ਜਾਓ ਤੇ ਫਿਰ ਕੀ ਕਰਨਾ ਚਾਹੀਦਾ? ਫਿਰ ਚੁੱਪ ਰਹਿਣਾ ਚਾਹੀਦਾ। ਕਹਿੰਦੇ ਫਿਰ ਕਾਰ ਵਿਹਾਰ ਕਰਦਿਆਂ ਰਸਨਾ ਨਾਲ ਵਾਹਿਗੁਰੂ 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 ਦਾ ਜਾਪ ਜਪੋ। ਗੁਰਬਾਣੀ ਪੜ੍ਹੋ, ਗੁਰਬਾਣੀ ਪੜ੍ਹਦਿਆਂ ਜੇ ਕੋਈ ਕੰਮ ਕਾਰ ਕਰਨ ਲੱਗਾ ਫਿਰ ਬਾਅਦ ਵਿਚ ਗੁਰਬਾਣੀ ਪੜ੍ਹਨ ਤੋਂ ਬਾਅਦ ਫਿਰ ਵਿਹਲੇ ਨੀ ਨਾ ਰਹਿਣਾ। ਕਹਿੰਦੇ ਇਸ ਰਸਨਾ ਨੂੰ ਕੰਮ ਲਾਈ ਰੱਖਣਾ, ਫਿਰ ਇਹਨੂੰ ਸਿਮਰਨ ਵਾਲੇ ਪਾਸੇ ਲਾ ਲੈਣਾ, ਫਿਰ ਇਸ ਰਸਨਾ ਨਾਲ ਵਾਹਿਗੁਰੂ ਗੁਰਮੰਤਰ ਦੇ ਜਾਪ ਦੀ ਕਮਾਈ ਕਰਨੀ, ਅਭਿਆਸ ਕਰਨਾ ਹੈ।
ਨਿਜ ਨਿਜ ਧਰਮ ਰਹੋ ਸਾਵਧਾਨ,
ਆਪੋ ਆਪਣੇ ਧਰਮ ਦੇ ਵਿਚ ਸਾਵਧਾਨ ਰਹਿਣਾ। ਜਿਹੜਾ ਜਿਹੜਾ ਜਿਸ ਦਾ ਧਰਮ ਹੈ ਉਹਦੇ ਵਿਚ ਉਹਨੇ ਸਾਵਧਾਨ ਰਹਿਣਾ। ਇਹ ਭਾਈ ਦਇਆ ਸਿੰਘ ਜੀ ਸਾਰਿਆਂ ਪ੍ਰਤੀ ਸਾਂਝਾ ਉਪਦੇਸ਼ ਦੇ ਰਹੇ ਨੇ। ਜੇ ਕੋਈ ਹਿੰਦੂ ਹੈ ਤਾਂ ਉਹ ਆਪਣੇ ਧਰਮ ਦੇ ਵਿਚ ਪ੍ਰਪਾ ਕਰੇ, ਕੋਈ ਮੁਸਲਮਾਨ ਹੈ ਤਾਂ ਉਹ ਆਪਣੇ ਧਰਮ ਚ ਪੱਕਾ ਰਹੇ, ਜੇ ਕੋਈ ਗੁਰੂ ਕਾ ਸਿੱਖ ਹੈ ਤਾਂ ਉਹ ਆਪਣੇ ਧਰਮ ਦੇ ਵਿਚ ਪੱਕਾ ਰਹੇ, ਆਪਣੇ ਧਰਮ ਦੀ ਦ੍ਰਿੜਤਾ ਵਿਚ ਰਹੇ, ਆਪਣੇ ਸਵੈ ਧਰਮ ਦੀ ਪਾਲਣਾ ਕਰੇ। ਦੂਜਾ ਅਰਥ ਏਦਾਂ ਵੀ ਮਹਾਂਪੁਰਖ ਕਰਦੇ ਨੇ ਵੀ ਜਿਹੜਾ ਜਿਹੜਾ ਕਿਸੇ ਦਾ ਧਰਮ ਭਾਵ ਕਿਸੇ ਦੀ ਜਿਹੜੀ ਜਿਹੜੀ ਡਿਊਟੀ ਲੱਗੀ ਹੈ ਉਹ ਆਪੋ ਆਪਣੇ ਡਿਊਟੀ ਪ੍ਰਤੀ ਵਫ਼ਾਦਾਰ ਰਹਿਣ। ਕਈਆਂ ਦੀ ਡਿਊਟੀ ਲੱਗੀ ਆ ਵੀ ਤੁਸੀਂ ਪ੍ਰਚਾਰ ਕਰੋ, ਕਈਆਂ ਦੀ ਡਿਊਟੀ ਲੱਗੀ ਆ ਭਾਈ ਤੁਸੀਂ ਸੇਵਾ ਕਰੋ, ਕਈਆਂ ਦੀ ਡਿਊਟੀ ਲੱਗੀ ਆ ਤੁਸੀਂ ਬਾਣੀ ਪੜਾਓ। ਜਿਹੜਾ ਜਿਹੜਾ ਕਿਸੇ ਦਾ ਆਪੋ ਆਪਣਾ ਧਰਮ ਸਮਰਪਣ ਕੀਤਾ ਹੋਇਆ ਉਹ ਸਾਰੇ ਆਪੋ ਆਪਣੇ ਧਰਮ ਦੇ ਵਿਚ ਪ੍ਰਪੱਕ ਹੋ ਕੇ ਰਹੋ।
ਇਸ਼ਨਾਨ ਬੜੀ ਰਾਤ ਤੇ ਕਰ ਇਸ਼ਨਾਨ,
ਇਸ਼ਨਾਨ ਵੀ ਕਰਨਾ ਸੁਬਹਾ ਅੰਮ੍ਰਿਤ ਵੇਲੇ ਉੱਠ ਕੇ। ਬੜੀ ਰਾਤ ਦਾ ਭਾਵ ਹੁੰਦਾ ਵੀ ਜਦੋਂ ਰਾਤ ਰਹਿੰਦੀ ਹੋਵੇ, ਬੜੀ ਰਾਤ ਦਾ ਮਤਲਬ ਹੈ ਵੀ ਜਦੋਂ ਦਿਨ ਦੇ ਪਹਿਲੇ ਪੈਰ ਤੋਂ ਪਹਿਲਾਂ ਰਾਤ ਦਾ ਜਿਹੜਾ ਪਿਛਲਾ ਪੈਰ ਹੈ ਅੰਮ੍ਰਿਤ ਵੇਲੇ। ਬੜੀ ਰਾਤ, ਬੜੀ ਰਾਤ ਦਾ ਮਤਲਬ ਵੀ ਰਾਤ ਰਹਿੰਦੀ ਹੋਵੇ ਜ਼ਿਆਦਾ, ਘੱਟੋ ਘੱਟ ਚਾਰ ਘੜੀਆਂ ਪੰਜ ਘੜੀਆਂ ਰਾਤ ਤਾਂ ਬਾਕੀ ਰਹੇ। ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ਼ਨਾਨ ਕਰਨਾ ਨਾਲ ਵਾਹਿਗੁਰੂ 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 ਦਾ ਸਿਮਰਨ ਕਰਨਾ ਹੈ। ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ ਹੈ।
ਦਇਆ ਸ਼ੁੱਧ ਸਿੱਕੇ ਨਗਨ ਬਿਨਾ ਧਨ ਕੋਏ, ਜਿਉ ਭੋਜਨ ਛਾਦਨ ਤਿਸ ਜੋਏ।
ਹੁਣ ਪੁੰਨ ਦਾਨ ਕਾ ਕਰੇ ਸਰੀਰ, ਆਪਣੇ ਅੰਦਰ ਦਇਆ ਦੀ ਬਿਰਤੀ ਵੀ ਰੱਖਣੀ ਹੈ ਸਿੱਖ ਨੇ। ਗੁਰੂ ਕੇ ਸਿੱਖ ਅੰਦਰ ਦਇਆ ਵੀ ਹੋਣੀ ਚਾਹੀਦੀ ਹੈ, ਕਿਉਂਕਿ ਧੌਲ ਧਰਮ ਦਇਆ ਕਾ ਪੂਤ, ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ, ਦਇਆ ਵਿਚੋਂ ਧਰਮ ਜਨਮ ਲੈਂਦਾ ਹੈ। ਤੋ ਇੱਥੇ ਮਹਾਰਾਜ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਕੋਈ ਭੁੱਖਾ ਨਜ਼ਰ ਆਵੇ, ਕੋਈ ਨਗਨ ਨਜ਼ਰ ਆਵੇ, ਕੋਈ ਗਰੀਬ ਹੈ ਜਿਹਨੂੰ ਕਿਸੇ ਰੁਪਈਏ ਦੀ ਪੈਸੇ ਦੀ ਧਨ ਦੀ ਲੋੜ ਹੈ, ਉਹਨਾਂ ਦੀ ਲੋੜ ਪੂਰੀ ਕਰੇ, ਉਹਨੂੰ ਭੋਜਨ ਛਕਾਵੇ ਜੇ ਭੁੱਖਾ ਹੈ, ਤੇ ਜੇ ਨਗਨ ਹੈ ਤਾਂ ਉਹਦੇ ਤਨ ਤੇ ਕੱਪੜਾ ਪਾ ਕੇ ਉਹਦੇ ਤਨ ਨੂੰ ਕੱਜੇ, ਉਹਨੂੰ ਬਸਤਰ ਦੇ ਕੇ ਉਹਦਾ ਤਨ ਕੱਜੇ। ਏਦਾਂ ਦੀ ਬਿਰਤੀ ਰੱਖਣੀ ਹੈ ਸਿੱਖ ਨੇ ਆਪਣੇ ਅੰਦਰ, ਦਇਆ ਦੀ ਬਿਰਤੀ, ਇਹਨੂੰ ਦਇਆ ਦੀ ਬਿਰਤੀ ਕਹਿੰਦੇ ਨੇ। ਇਹ ਦਇਆ ਦਾ ਭਾਵ ਹੈ, ਪ੍ਰਾਣੀ ਮਾਤਰ ਤੇ ਦਇਆ ਕਰਨੀ, ਜਿਨ੍ਹਾਂ ਵਿਚ ਪ੍ਰਾਣ ਚਲਦੇ ਨੇ ਉਹਨਾਂ ਜੀਵਾਂ ਤੇ ਦਇਆ ਕਰਨੀ।
ਦੇਖ ਦੁਖੀ ਕੋ ਦਇਆ ਉਪਾਵੋ, ਜਤਾ ਸ਼ਕਤ ਤਿਸ ਕਸ਼ਟ ਮਿਟਾਵੋ।
ਜੇ ਕੋਈ ਤੁਹਾਨੂੰ ਦੁਖੀ ਨਜ਼ਰ ਆਉਂਦਾ ਹੈ, ਕੋਈ ਦੁਖੀ ਵਿਅਕਤੀ ਦਿਸਦਾ ਵੀ ਇਹ ਦੁਖੀ ਹੈ, ਤਾਂ ਉਹਦੇ ਤੇ ਦਇਆ ਕਰਕੇ ਉਹਦਾ ਕਸ਼ਟ ਨਿਵਾਰਨ ਦਾ ਯਤਨ ਕਰਨਾ ਵੀ ਇਹਦਾ ਦੁੱਖ ਕਿਸੇ ਤਰੀਕੇ ਕਿਵੇਂ ਦੂਰ ਹੋ ਸਕਦਾ। ਕੋਈ ਦੁਖੀ ਹੈ ਤੇ ਵੇਖਣਾ ਵੀ ਇਹਦਾ ਦੁੱਖ ਕਿਵੇਂ ਦੂਰ ਹੋ ਸਕਦਾ। ਕਈ ਬੰਦੇ ਸਮਰੱਥ ਹੁੰਦੇ ਨੇ ਕਿਸੇ ਦਾ ਦੁੱਖ ਦਵਾਰਨ ਦੇ, ਕਿਸੇ ਦੀ ਕੋਈ ਸਮੱਸਿਆ, ਕੋਈ ਪਰੇਸ਼ਾਨ ਹੈ, ਤਾਂ ਕਈਆਂ ਕੋਲੇ ਸਮਰੱਥਾ ਹੁੰਦੀ ਹੈ, ਉਹਨਾਂ ਦੀ ਪਰੇਸ਼ਾਨੀ ਦੂਰ ਕਰ ਸਕਦੇ ਨੇ। ਤੋ ਕਹਿੰਦੇ ਜੇ ਕੋਈ ਦੁਖੀ ਨਜ਼ਰ ਆਵੇ ਤੇ ਉਹਦੇ ਤੇ ਦਇਆ ਕਰਕੇ ਉਹਦਾ ਦੁੱਖ ਨਿਵਾਰਨ ਦਾ ਯਤਨ ਕਰਨਾ ਹੈ।
ਕਰੋ ਦਇਆ ਕੋ ਪੁੰਨ ਕਨੇਰਾ,
ਦਇਆ ਦਾ ਪੁੰਨ ਕਰਨਾ, ਇਹ ਬੜਾ ਵੱਡਾ ਪੁੰਨ ਹੈ। ਪੁੰਨ ਦਾਨ ਕਾ ਕਰੇ ਸਰੀਰ, ਏਦਾਂ ਦਾ ਸਰੀਰ ਬਣਾਵੇ ਆਪਣਾ ਕਿ ਹਰ ਵੇਲੇ ਆਪਣੇ ਸਰੀਰ ਨੂੰ ਪੁੰਨ ਵਿਚ, ਦਾਨ ਵਿਚ, ਦਇਆ ਦੇ ਵਿਚ ਲਾ ਕੇ ਰੱਖੇ।
ਦਇਆ ਕਰਤ ਹੋਏ ਬਜੋ ਬਡੇਰਾ,
ਜਿਹੜਾ ਦਇਆ ਕਰਦਾ ਨਾ, ਦਇਆ ਉਹ ਦਇਆ ਕਰਨ ਵਾਲਾ ਵੱਡੇ ਤੋਂ ਵੱਡਾ ਹੋ ਜਾਂਦਾ ਹੈ, ਵੱਡੇ ਤੋਂ ਵੱਡਾ। ਮੁਸਲਮਾਨ ਮਤ ਵਿਚ ਇਕ ਫਕੀਰ ਹੋਈ ਆ, ਔਰਤ ਸੀ ਰਾਵੀਆ, ਕਹਿੰਦੇ ਉਹਨੇ ਦਇਆ ਕੀਤੀ ਸੀ ਕਤੂਰੇ ਕੁੱਤੇ ਦੇ ਬੱਚਿਆਂ ਨੂੰ ਵੇਖ ਕੇ, ਉਹਨਾਂ ਤੇ ਕੇਵਲ ਦਇਆ ਹੀ ਕੀਤੀ। ਖੂਹ ਵਿਚੋਂ ਪਾਣੀ ਕੱਢ ਕੇ ਆਪਣੇ ਕੇਸਾਂ ਨੂੰ ਉਹਦੀ ਰੱਸੀ ਬਣਾ ਕੇ ਤੇ ਖੂਹ ਦੇ ਵਿਚੋਂ ਪਾਣੀ ਕੱਢ ਕੇ ਪਿਆਇਆ ਸੀ। ਮੱਕੇ ਨੂੰ ਜਾ ਰਹੀ ਸੀ ਤੇ ਕਹਿੰਦੇ ਮੱਕਾ 40 ਕੁ ਅੱਗੇ ਚੱਲ ਕੇ ਆ ਗਿਆ ਸੀ ਰਾਬੀਆ ਨੂੰ ਦਰਸ਼ਨ ਦੇਣ ਵਾਸਤੇ, ਉਹਨੂੰ ਨੀ ਅੱਗੇ ਜਾਣਾ ਪਿਆ। ਐਸਾ ਮੁਸਲਮਾਨ ਮਤ ਵੀ ਇਹ ਪਿੱਛੇ ਜੀ ਕੁਝ ਸਮਾਂ ਹੋਇਆ, ਇਕ ਮੁਸਲਮਾਨ ਵੀਰ ਦਾਸ ਨੂੰ ਮਿਲਿਆ ਸੀ, ਉਹਨੇ ਵਚਨ ਸੁਣਾਇਆ ਸੀ। ਮੈਂ ਉਹਨੂੰ ਸਵਾਲ ਕੀਤਾ ਵੀ ਪਹਿਲਾਂ ਤਾਂ ਔਰਤਾਂ ਤੁਸੀਂ ਮੱਕੇ ਦੇ ਵਿਚ ਵੜਨ ਨਹੀਂ ਦਿੰਦੇ ਮਸੀਤ ਵਿਚ? ਕਹਿੰਦਾ ਜੀ ਜਿਹੜੀਆਂ ਪਹਿਲਾਂ ਸੀ ਮੱਕੇ ਦੇ ਵਿਚ ਔਰਤਾਂ ਜਾਂਦੀਆਂ ਸਨ। ਇਕ ਔਰਤ ਦਾ ਉਹਨੇ ਜ਼ਿਕਰ ਕੀਤਾ ਸੀ, ਇਕ ਵਲੀ ਨਾਮ ਦਾ ਉਹਨਾਂ ਦਾ ਪੈਗੰਬਰ ਹੋਇਆ। ਕਹਿੰਦੇ ਵੀ ਔਰਤ ਗਈ ਸੀ, ਉਹ ਗਰਭਧਾਰੀ ਔਰਤ ਸੀ, ਜਦ ਉਹ ਅੰਦਰ ਪਰਿਕਰਮਾ ਕਰ ਰਹੀ ਸੀ ਮੱਕੇ ਦੇ ਅੰਦਰ, ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ, ਉਹਦਾ ਨਾਮ ਉਹਨੇ ਵਲੀ ਰੱਖਿਆ। ਕਹਿੰਦੇ ਉਸ ਦਿਨ ਤੋਂ ਬਾਅਦ ਔਰਤਾਂ ਦਾ ਅੰਦਰ ਜਾਣਾ ਬੰਦ ਕਰ ਦਿੱਤਾ, ਪਰ ਉਹ ਔਰਤਾਂ ਜਿਹੜੀਆਂ ਨੇ ਉਦਾਂ ਘਰ ਵਿਚ ਬੈਠ ਕੇ ਨਮਾਜ਼ ਪੜ੍ਹ ਸਕਦੀਆਂ ਨੇ। ਪਹਿਲਾਂ ਔਰਤਾਂ ਕਹਿੰਦੇ ਵੀ ਜਾਂਦੀਆਂ ਸਨ, ਉਹ ਮੁਸਲਮਾਨ ਵੀਰ ਨੇ ਗੱਲ ਦੱਸੀ ਸੀ। ਉਹ ਮਕਤਬ ਦੇ ਵਿਚ ਬੱਚਿਆਂ ਨੂੰ ਪੜ੍ਹਾਉਂਦਾ ਸੀ, ਉਹਦਾ ਕੰਮ ਸੀ, ਉਹ ਅਧਿਆਪਕ ਸੀ, ਬੱਚਿਆਂ ਨੂੰ ਪੜ੍ਹਾਉਂਦਾ ਸੀ ਜਿਵੇਂ ਕਾਜ਼ੀਆਂ ਦਾ ਕੰਮ ਹੁੰਦਾ। ਸੋ ਦਇਆ ਦੇ ਵਿਚ ਏਡਾ ਵੱਡਾ ਪੁੰਨ ਹੈ। ਮਹਾਰਾਜ ਸਤਿਗੁਰੂ ਜੀ ਦੇ ਬਾਣੀ ਵਿਚ 12ਵਾਂ ਮਾਝ ਵਿਚ ਵੀ ਬਚਨ ਕਹੇ ਨੇ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋ ਜਾਂਦਾ ਜਿਹੜਾ ਕਿਸੇ ਜੀਵ ਤੇ ਦਇਆ ਕਰਦੇ।
ਦਇਆ ਕਰਤ ਹੋਏ ਬਜੋ ਬਡੇਰਾ,
ਦਇਆ ਕਰਨ ਦੇ ਨਾਲ ਇਹ ਜੀਵ ਵੱਡੇ ਤੋਂ ਵੱਡਾ ਹੋ ਜਾਂਦਾ। ਦਇਆ ਜਿਹੜੀ ਆ ਇਹ ਮਨੁੱਖ ਨੂੰ ਨੀਵਾਂ ਹੁੰਦਾ ਨਾ, ਤੇ ਜਿਹੜੀ ਦਇਆ ਹਮੇਸ਼ਾ ਛੋਟੇ ਤੇ ਕੀਤੀ ਜਾਂਦੀ ਹੈ, ਗਰੀਬ ਤੇ ਕੀਤੀ ਜਾਂਦੀ ਹੈ ਨਾ ਦਇਆ, ਉਹ ਦਇਆ ਪਰਮੇਸ਼ਰ ਵੱਲੋਂ ਹੀ ਉਹਨੂੰ ਵੱਡਾ ਕਰ ਦਿੰਦੀ ਹੈ, ਉਹਨੂੰ ਵੱਡਾ ਬਣਾ ਦਿੰਦੀ ਹੈ।
ਜੇ ਜੇ ਬਦੇ ਦਇਆ ਉਰ ਧਾਰਾ, ਮਨ ਕੋਮਲ ਤੇ ਕਸ਼ਟ ਨਿਵਾਰੈ।
ਜਿਹੜੇ ਜਿਹੜੇ ਵੱਡੇ ਨੇ, ਜਿਹੜੇ ਕਹਿੰਦੇ ਨੇ ਅਸੀਂ ਵੱਡੇ ਆ, ਵੱਡਾ ਉਹੀ ਹੈ ਜਿਹਦੇ ਮਨ ਚ ਕਿਸੇ ਪ੍ਰਤੀ ਦਇਆ ਹੋਵੇ। ਉਹ ਵੱਡਾ ਨਹੀਂ ਜਿਹਦੇ ਕੋਲ ਰੁਪਈਆ ਪੈਸਾ ਬੜਾ ਹੈ, ਰੁਤਬਾ ਬੜਾ ਵੱਡਾ ਹੈ, ਤੇ ਦਇਆ ਕਿਸੇ ਤੇ ਧੇਲੇ ਦੀ ਨਹੀਂ ਕਰਦਾ, ਉਹ ਵੱਡਾ ਨਹੀਂ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਉਹ ਵੱਡਾ ਹੈ ਜਿਸ ਦੇ ਹਿਰਦੇ ਵਿਚ ਦਇਆ ਹੈ। ਜਿਹੜਾ ਦਇਆ ਕਰਦਾ ਨਾ ਉਹੀ ਅਸਲ ਵਿਚ ਵੱਡਾ ਹੈ। ਉਹ ਜਥਾ ਸ਼ਕਤ ਸਾਰਿਆਂ ਤੇ ਦਇਆ ਦੀ ਬਿਰਤੀ ਰੱਖੇ, ਉਹਦਾ ਮਨ ਕੋਮਲ ਹੁੰਦਾ ਹੈ, ਔਰ ਉਹ ਕੋਮਲ ਮਨ ਦੇ ਨਾਲ ਲੋਕਾਂ ਦੇ ਕਸ਼ਟਾਂ ਨੂੰ ਨਿਵਾਰਦਾ ਹੈ।
ਕਰੈ ਦੀਨ ਕੋ ਸੁਖੀ ਬਿਸਾਲਾ,
ਜੇ ਕੋਈ ਦੀਨ ਦੁਖੀ ਨਜ਼ਰ ਆ ਜਾਏ ਉਸ ਦੀਨ ਨੂੰ ਦੁਖੀ ਨੂੰ ਉਹ ਖੁਸ਼ੀ ਦੇਣ ਦਾ ਯਤਨ ਕਰਦਾ ਵੀ ਕਿਸੇ ਤਰੀਕੇ ਮੈਂ ਇਹਨੂੰ ਖੁਸ਼ੀ ਦੇ ਦਿਆਂ ਸੁਖ ਦੇ ਦਿਆਂ।
ਆਦ ਪਰਮੇਸ਼ਰ ਬੜੇ ਕਿਰਪਾਲਾ।
ਇਸੇ ਕਰਕੇ ਪ੍ਰਮਾਤਮਾ ਨੂੰ ਸਭ ਤੋਂ ਵੱਡਾ ਕਿਹਾ ਜਾਂਦਾ ਕਿਉਂਕਿ ਪ੍ਰਮਾਤਮਾ ਬੜਾ ਵੱਡਾ ਦਿਆਲੂ ਹੈ। ਆਖੋ ਸਤਨਾਮ ਸ੍ਰੀ। ਪਰਮੇਸ਼ਰ ਨੂੰ ਕਹਿੰਦੇ ਬੜਾ ਵੱਡਾ ਕਿਹਾ ਜਾਂਦਾ ਕਿਉਂ ਵੱਡਾ ਕਿਹਾ ਜਾਂਦਾ ਕਿਉਂਕਿ ਪ੍ਰਮਾਤਮਾ ਜਿਹਾ ਦਿਆਲੂ ਕੋਈ ਨਹੀਂ। ਏਡੀ ਵੱਡੀ ਦਇਆ ਕਰਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਗਾਰੈ ਪਛ ਪਸੂ ਨਗ ਨਾਗ ਨਰਹਾਦਿਤ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲਕੇ ਕਲਕੇ ਨਹੀਂ ਕਰਮ ਵਿਚਾਰੈ ਦੀਨ ਦਯਾਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਹਾਰਾ। ਕਿੱਡਾ ਵੱਡਾ ਦਿਆਲੂ ਵੀ ਸਾਡੇ ਅਪਰਾਧ ਵੇਖ ਕੇ ਵੀ ਸਾਨੂੰ ਦਾਨ ਕਰਦਾ, ਸਾਡੇ ਚ ਦੋਖ ਵੇਖ ਕੇ ਵੀ ਸਾਨੂੰ ਦਾਨ ਕਰਦਾ। ਕਹਿੰਦੇ ਇਸ ਕਰਕੇ ਪ੍ਰਮਾਤਮਾ ਨੂੰ ਵੀ ਵੱਡਾ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਪ੍ਰਮਾਤਮਾ ਵਿਚ ਵੀ ਦਇਆ ਦਾ ਬਹੁਤ ਵੱਡਾ ਭਾਰੀ ਗੁਣ ਹੈ।
ਸੱਚ
ਹੁਣ ਸੱਚ ਕੀ ਹੈ ਉਹ ਸੁਣੋ।
ਸੱਚ ਬੋਲੋ ਸੁਖ ਦੇਤ ਬਡੇਰਾ।
ਭਾਈ ਆਪਣੀ ਰਸਨਾ ਤੋਂ ਸੱਚ ਬੋਲਣਾ ਹੈ। ਗੁਰਮਤ ਦੇ ਸਾਧਨਾ ਦਾ ਨਿਰਣਾ ਕਰ ਰਹੇ ਨੇ ਭਾਈ ਦਇਆ ਸਿੰਘ ਜੀ। ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਉਹ ਆਪਣੀ ਰਸਨਾ ਤੋਂ ਸੱਚ ਬੋਲੇ, ਸੱਚ ਹਰ ਵੇਲੇ ਆਪਣੇ ਹਿਰਦੇ ਦੇ ਵਿਚ ਸੱਚ ਰੱਖੇ ਔਰ ਸੱਚ ਹੀ ਬੋਲੇ ਕਿਉਂਕਿ ਬੋਲਿਆ ਹੋਇਆ ਸੱਚ ਵਡੇਰਾ ਸੁਖ ਦੇਣ ਵਾਲਾ। ਜੇ ਜ਼ੁਬਾਨ ਤੋਂ ਸੱਚ ਬੋਲੋਗੇ ਉਹ ਬੋਲਿਆ ਹੋਇਆ ਸੱਚ ਸੁਖ ਦੇਣ ਵਾਲਾ ਹੈ।
ਸਜੋ ਕੋਰ ਦੁਖਦਾਇਕ ਹਨੇਰਾ।
ਕੂੜ ਹੈ ਨਾ ਝੂਠ ਉਹ ਦੁੱਖ ਦਿੰਦਾ, ਸੱਚ ਸੁਖ ਦਿੰਦਾ, ਝੂਠ ਜਿਹੜਾ ਉਹ ਦੁੱਖ ਦਿੰਦਾ। ਇਸ ਕਰਕੇ ਸੱਚ ਬੋਲੋ, ਝੂਠ ਦਾ ਤਿਆਗ ਕਰ ਦਿਓ ਕਿਉਂਕਿ ਝੂਠ ਹਮੇਸ਼ਾ ਦੁਖਦਾਈ ਹੁੰਦਾ, ਉਹਨੇ ਹਮੇਸ਼ਾ ਦੁੱਖ ਹੀ ਦੇਣਾ। ਇੱਕ ਝੂਠ ਜੇ ਬੰਦਾ ਜ਼ੁਬਾਨ ਤੋਂ ਬੋਲ ਲੈਂਦਾ ਮੁੜ ਕੇ ਮਨ ਚ ਇਹੀ ਧੁੜਕੂ ਲੱਗਾ ਰਹਿੰਦਾ, ਕਿਸੇ ਨੂੰ ਪਤਾ ਨਾ ਲੱਗ ਜਾਏ, ਤੇ ਫਿਰ ਉਹਨੇ ਦੁੱਖ ਹੀ ਦਿੱਤਾ। ਝੂਠ ਬੋਲਿਆ ਤੇ ਦੁੱਖ ਹੀ ਦਿੱਤਾ ਨਾ, ਉਹਨੇ ਚਿੰਤਾ ਲਾ ਦਿੱਤੀ, ਮਨ ਵਿਚ ਪਰੇਸ਼ਾਨੀ ਲਾ ਦਿੱਤੀ, ਫਿਰ ਉਹਦੇ ਵਰਗਾ ਦੁੱਖ ਕਿਹੜਾ ਹੋ ਸਕਦਾ। ਇਸ ਕਰਕੇ ਸੱਚ ਰਸਨਾ ਤੋਂ ਬੋਲਣਾ, ਇਸ ਝੂਠ ਜਿਹੜਾ ਉਹ ਆਪਣੀ ਰਸਨਾ ਤੋਂ ਨਹੀਂ ਬੋਲਣਾ ਕਿਉਂਕਿ ਕੂੜ ਜਿਹੜਾ ਹੈ ਉਹ ਦੁੱਖ ਦੇਣ ਵਾਲਾ ਹੈ।
ਮੈਤਰੀ ਭਾਵ।
ਮੈਤਰੀ ਭਾਵ ਕੀ ਹੈ ਉਹ ਦੱਸਦੇ ਹਨ।
ਪਰ ਸੁਖ ਪਿਕ ਤਬ ਤੋੜਨ ਆਏ
ਦਾ ਬਗਾਨੇ ਦਾ ਸੁਖ ਵੇਖ ਕੇ ਆਪਣੇ ਮਨ ਵਿਚ ਤਪਣਾ ਨਹੀਂ। ਕਈਆਂ ਦੀ ਆਦਤ ਹੁੰਦੀ ਹੈ ਦੂਜਿਆਂ ਦਾ ਸੁਖ ਵੇਖ ਕੇ ਹੀ ਸੜੀ ਜਾਂਦੇ ਨੇ, ਦੂਜਿਆਂ ਦੇ ਸੁਖ ਆਰਾਮ ਵੇਖ ਕੇ ਹੀ ਮਨ ਚ ਸੜੀ ਜਾਂਦੇ ਨੇ। ਹਾਏ ਇਹਨੂੰ ਕਿਉਂ ਮਿਲ ਗਿਆ, ਇਹਨੂੰ ਕਿਉਂ ਪ੍ਰਾਪਤ ਹੋ ਗਿਆ। ਭਾਵੇਂ ਆਪ ਘਰ ਚ ਵਧੀਆ ਰੋਟੀ ਖਾਂਦੇ ਨੇ ਦੂਜਿਆਂ ਦਾ ਸੁਖ ਵੇਖ ਕੇ ਹੀ ਸੜੀ ਜਾਂਦੇ ਨੇ। ਮੈਤਰੀ ਭਾਵ ਕਿਸ ਨੂੰ ਕਹਿੰਦੇ ਨੇ ਵੀ ਪਰਾਏ ਦਾ ਸੁਖ ਵੇਖ ਕੇ ਆਪਣੇ ਮਨ ਚ ਸਾੜਾ ਨਹੀਂ ਕਰਨਾ। ਜੇ ਕਿਸੇ ਦੂਜੇ ਨੂੰ ਸੁਖ ਮਿਲਿਆ ਖੁਸ਼ੀ ਮਿਲੀ ਹੈ ਤੇ ਆਪਣੇ ਹਿਰਦੇ ਦੇ ਵਿਚ ਜਿਹੜੀ ਆ ਉਹ ਸਾੜੇ ਦੀ ਬਿਰਤੀ ਨਹੀਂ ਰੱਖਣੀ।
ਪਾਪ ਬਿਅਰਤ ਉਤ ਫਿਰ ਤਾਏ।
ਪਰਾਏ ਦਾ ਸੁਖ ਵੇਖ ਕੇ ਆਪਣੇ ਹਿਰਦੇ ਵਿਚ ਤਪਦਾ ਨਾ, ਉਹ ਸਗੋਂ ਬੇਅਰਥ ਪਾਪ ਆਪਣੇ ਸਿਰ ਦੇ ਉੱਤੇ ਚੱਲਦਾ ਹੈ। ਕਹਿੰਦੇ ਵੀ ਦਿਲ ਦੁਖਦਾ, ਰਿਦਾ ਤਪਦਾ ਤੇ ਦੁਖੀ ਹੁੰਦਾ। ਇੱਕ ਤਾਂ ਇਹ ਬੜਾ ਵੱਡਾ ਦੁੱਖ ਹੈ ਵੀ ਜੇ ਕਿਸੇ ਦੂਜੇ ਦਾ ਸੁਖ ਵੇਖ ਕੇ ਬੰਦਾ ਸੜਦਾ, ਆਪਣੇ ਮਨ ਚ ਈਰਖਾ ਰੱਖਦਾ, ਉਸ ਈਰਖਾ ਨਾਲ ਇਹਦਾ ਮਨ ਤਪਦਾ ਨਾ। ਇੱਕ ਤਾਂ ਆਪਣਾ ਹਿਰਦਾ ਤਪੀ ਜਾਂਦਾ, ਬਾਰ ਬਾਰ ਤਪੀ ਜਾਂਦਾ ਹੈ।
ਦੇਖੋ ਭਲੇ ਕੁਛ ਹੱਥ ਨਾ ਆਵੇ।
ਦੂਜਾ ਇਹ ਭਲੀ ਪ੍ਰਕਾਰ ਨਾਲ ਵੇਖ ਲੋ ਵੀ ਕਿਸੇ ਦਾ ਸੁਖ ਵੇਖ ਕੇ ਜੇ ਅਸੀਂ ਈਰਖਾ ਰੱਖਾਂਗੇ ਸਾਨੂੰ ਕੁਝ ਮਿਲਣਾ, ਸਾਨੂੰ ਕੁਝ ਮਿਲਣਾ ਤਾਂ ਨਹੀਂ, ਪ੍ਰਾਪਤ ਨਹੀਂ ਹੋਣਾ ਕੁਝ, ਸਗੋਂ ਮਨ ਚ ਆਪਣੇ ਧੁੜਕੂ ਲੱਗਾ ਰਹਿਣਾ, ਆਪਣੇ ਮਨ ਚ ਚਿੰਤਾ ਦੁੱਖ ਬਣਿਆ ਰਹਿਣਾ, ਪ੍ਰਾਪਤੀ ਕੁਝ ਨਹੀਂ ਹੋਣੀ, ਮਿਲਣਾ ਕੁਝ ਨਹੀਂ।
ਪੁੰਨ ਪਰਮੇਸ਼ਰ ਕੋਪ ਕਰੰਤਾ ਮੋਏ ਦਿਓ ਪਿਕ ਇਹ ਜਰੰਤਾ।
ਭਾਈ ਦਇਆ ਸਿੰਘ ਜੀ ਕਹਿੰਦੇ ਇਹੋ ਜਿਹੜੇ ਬੰਦੇ ਨੇ ਨਾ, ਜਿਹੜੇ ਕਿਸੇ ਦੂਜੇ ਦਾ ਸੁਖ ਵੇਖ ਕੇ ਸੜਦੇ ਨੇ, ਦੂਜੇ ਦੀ ਪ੍ਰਭਤਾ ਵੇਖ ਕੇ ਵਡਿਆਈ ਵੇਖ ਕੇ ਮਨ ਚ ਸਾੜਾ ਰੱਖਦੇ ਨੇ, ਕਹਿੰਦੇ ਉਹਨਾਂ ਤੇ ਪਰਮਾਤਮਾ ਵੀ ਗੁੱਸਾ ਕਰਦਾ, ਉਹਨਾਂ ਤੇ ਪਰਮੇਸ਼ਰ ਵੀ ਗੁੱਸੇ ਵਿਚ ਆ ਜਾਂਦਾ। ਉਹ ਕੀ ਗੁੱਸਾ ਕਰਦਾ ਪਰਮਾਤਮਾ? ਉਹ ਕਹਿੰਦਾ ਵੀ ਇਹਨੂੰ ਮੈਂ ਸੁੱਖ ਦਿੱਤਾ, ਮੇਰੇ ਦਿੱਤੇ ਹੋਏ ਸੁੱਖ ਨੂੰ ਵੇਖ ਕੇ ਆਹ ਬੰਦਾ ਸੜੀ ਜਾਂਦਾ। ਇਸ ਕਰਕੇ ਪ੍ਰਮਾਤਮਾ ਫਿਰ ਉਹਨਾਂ ਤੇ ਗੁੱਸੇ ਹੁੰਦਾ। ਹੁਣ ਜਿਨ੍ਹਾਂ ਤੇ ਪ੍ਰਮਾਤਮਾ ਕੁਰਦਤ ਹੋ ਜਾਏ, ਪਰਮੇਸ਼ਰ ਦੀ ਉਪੱਠੀ ਨਜ਼ਰ ਹੋ ਜਾਏ, ਤੇ ਫਿਰ ਚੇਤੇ ਰੱਖਿਆ ਜੇ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ, ਫਿਰ ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਕਹਿੰਦੇ ਪ੍ਰਮਾਤਮਾ ਵੀ ਫਿਰ ਉਹਨਾਂ ਤੇ ਕਰੋਪੀ ਭਰੀ ਦ੍ਰਿਸ਼ਟੀ ਨਾਲ ਤੱਕਦਾ ਕਿ ਇਸ ਕਰਕੇ ਵੇਖਦਾ ਪ੍ਰਮਾਤਮਾ ਕਰੋਪ ਭਰੀ ਦ੍ਰਿਸ਼ਟੀ ਨਾਲ ਕਿ ਇਸ ਜੀਵ ਨੂੰ ਮੈਂ ਸੁੱਖ ਦਿੱਤਾ, ਇਹ ਵੇਖ ਕੇ ਓਦਾਂ ਹੀ ਸੜੀ ਜਾ ਰਿਹਾ। ਇਤਿਆਦਿਕ ਇਹਦੇ ਵਿਚ ਬਹੁਤ ਸਾਰੇ ਦੋਖ ਨੇ ਤੇ ਮੈਤਰੀ ਭਾਵੇ ਆ ਵੀ ਕਿਸੇ ਦਾ ਸੁੱਖ ਵੇਖ ਕੇ ਆਪਣੇ ਮਨ ਚ ਸਾੜਾ ਨਹੀਂ ਕਰਨਾ, ਸਗੋਂ ਏਦਾਂ ਦੀ ਬਿਰਤੀ ਰੱਖਣੀ ਵੀ ਇਹਨੂੰ ਪ੍ਰਮਾਤਮਾ ਨੇ ਦਿੱਤਾ ਸਾਰਿਆਂ ਨੂੰ ਪਰਮੇਸ਼ਰ ਦੇਵੇ। ਕਿਸੇ ਦੂਜੇ ਦੀ ਪ੍ਰਭਤਾ ਵੇਖ ਕੇ ਆਪਣੇ ਹਿਰਦੇ ਚ ਈਰਖਾ ਨਾ ਰੱਖੇ, ਇਹੀ ਆਖੇ ਰੱਬ ਸਾਰਿਆਂ ਨੂੰ ਦੇਵੇ, ਪਰਮੇਸ਼ਰ ਸਾਰਿਆਂ ਨੂੰ ਦੇਵੇ। ਸਰਬੱਤ ਦੇ ਭਲੇ ਦੀ ਬਿਰਤੀ ਗੁਰਸਿੱਖ ਨੇ ਆਪਣੇ ਹਿਰਦੇ ਚ ਰੱਖਣੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਮੈਤਰੀ ਭਾਵ ਇਹਨੂੰ ਕਹਿੰਦੇ ਨੇ, ਇਹ ਮੈਤਰੀ ਭਾਵ ਦੀ ਬਿਰਤੀ ਹੈ। ਅੱਗੇ ਹੋਰ ਵੀ ਕਥਾ ਚੱਲ ਰਹੀ ਹੈ ਵੀ ਸੰਤੋਖ ਕਿਸ ਨੂੰ ਕਹਿੰਦੇ ਨੇ, ਕਰਮ ਕੀ ਹੈ, ਖਿਮਾ ਕੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।
ਲਾਲਚ ਤਜੈ ਧਰੈ ਸੰਤੋਖ,
ਇਹ ਬਿਰਤੀ ਹੈ ਲਾਲਚ ਦਾ ਤਿਆਗ ਕਰ ਦੇਣਾ, ਇਹਦਾ ਨਾਮ ਸੰਤੋਖ ਹੈ।
ਤਿਆਗਣ ਯੋਗ ਕਰਮ,
ਹੁਣ ਤਿਆਗਣ ਯੋਗ ਜਿਹੜੇ ਕਰਮ ਨੇ ਉਹਨਾਂ ਦਾ ਅੱਗੇ ਨਿਰਣਾ ਹੋ ਰਿਹਾ।